गुरुअर्जन बिघ्न के नाशक
बिघ्न के नाशक
श्री हर गोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह विशाला तरों तरा पर पुन पुन सीसा पुन पुन
सीसा
बंद हो बार बार जगदीशा जिसमें अमृत ज्ञान है माणक भगत वैराग श्री गुरु ग्रंथ साहिब उदद बंदों कर अनुराग सतगुर मम बेरी कट हो निज बेरी पर चार एह बेरी होए भव सफल बिन बेरी कर पार श्री गुरु शब्द कमाए जिन जीते पंच बिकार तिन संतन को बंदना सिर चरणन पर तार एक अंकारा सतगुरु तेहे प्रसाद सच होए वाहे गुरु जी की फतेह बिघ्न विनाशन सोए तन तन हजूर सच्चे पातशाह गरीब नवाज अंतरजामी दीन दुनिया दे मालक चबर छतर तखत दे मालक दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह समरथ गुरु प्रतख गुरु शब्द गुरु पै पंजन गुरु महाराज दीन दयाल कृपाल सच्चे पातशाह मुकत भुगत जुगत दे दाते सच्चे पातशाह हर थां हर समय सहाई होने वाले सच्चे पातशाह मेहरबान दयालु सच्चे पातशाह चबर छतर तखत दे मालक सच्चे पातशाह राजन के राजा महाराजन के महाराजा तन तन सतगुरु श्री गुरु ग्रंथ साहिब जी महाराज बहुत ही प्रेम दे नाल एक बार फिर आखो जी तन तन श्री गुरु ग्रंथ साहिब जी महाराज आप जी सच्चे पातशाह जी दी हजूरी विच सज के प्यार दे नाल गुरु की अमृतमई गुरबाणी दा कीर्तन सरवण कर रहे सी मेरे मन परदेसी वे प्यारे आओ करे प्रेम नाल आखो जी वाहेगुरु गुरु साहिब जी ने गुरबाणी विच सब प्रकार दे नाल सानू समझाया ਮਨ ਨਾਲ ਕੀਤਾ ਗੱਲ ਕਰਨੀ ਹੈ, ਜਿੰਦ ਨਾਲ ਕੀਤਾ ਗੱਲ ਕਰਨੀ ਹੈ। ਜਿੰਦ ਵੱਖਰੀ ਹੈ ਅਤੇ ਮਨ ਵੱਖਰਾ ਹੈ ਜੀ। ਗੱਜ ਕੇ ਆਖੀਏ ਵਾਹਿਗੁਰੂ। ਮਨ ਹੈ ਸਾਡੇ ਵਿਚਾਰਾਂ ਦਾ ਸਮੂਹ ਜੀ, ਜਿੰਦ ਅੰਦਰ ਬੈਠੀ ਰੂਹ ਹੈ ਜੀ, ਅੰਦਰ ਬੈਠੀ ਰੂਹ। ਕਿਤੇ ਜਿੰਦ ਨੂੰ ਵੀ ਆਖਿਆ, ਸੋ ਐਸਾ ਹਰ ਨਾਮ ਧਿਆਈਏ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਜਿੰਦ ਨੂੰ ਇਹ ਆਖਿਆ ਵੀ ਤੂੰ ਅੰਦਰ ਬੈਠੀ ਹੈ, ਕਿਸੇ ਪ੍ਰਕਾਰ ਨਾਲ ਕੁਛ ਇਸ ਪ੍ਰਕਾਰ ਦਾ ਹੀ ਲਵ ਸੀਲਾ ਬਣਾ, ਵਾਹਿਗੁਰੂ ਜੀ ਦਾ ਨਾਮ ਜਪੀਏ। ਕਿਉਂ ਜਿੰਦ ਓਨਾ ਚਿਰ ਤੱਕ ਜਿੰਦ ਨਾਮ ਜਪ ਸਕਦੀ ਜਿੰਨਾ ਚਿਰ ਤੱਕ ਸਰੀਰ ਵਿੱਚ ਸਾਹ ਹੈਗੇ ਜੀ। ਰੂਹ ਤੇ ਬਾਅਦ ਚੋਂ ਵੀ ਰਹਿੰਦੀ ਹੈ ਜੀ, ਪਰ ਬਾਅਦ ਵਿੱਚ ਰੂਹ ਨਾਮ ਨਹੀਂ ਜਪ ਸਕਦੀ ਜੀ। ਰੂਹ ਓਨਾ ਚਿਰ ਤੱਕ ਜਪ ਸਕਦੀ ਹੈ ਜਿੰਨਾ ਚਿਰ ਤੱਕ ਸਰੀਰ ਵਿੱਚ ਹੈ, ਤੇ ਸਰੀਰ ਵਿੱਚ ਓਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਰੀਰ ਵਿੱਚ ਸਵਾਸ ਹੈਗੇ ਜੀ। ਇਸ ਕਰਕੇ ਜਿੰਦ ਵੱਖਰੀ ਹੈ ਤੇ ਮਨ ਵੱਖਰਾ ਹੈ। ਗੱਜ ਕੇ ਆਖੀਏ ਵਾਹਿਗੁਰੂ। ਮਨ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਮਨ ਨੂੰ ਕਿਵੇਂ ਕਹਿਣਾ। ਮਨ ਪਰਦੇਸੀ ਹੋਇਆ ਪਿਆ ਜੀ, ਕਿਵੇਂ ਜੀ? ਮਨ ਬਾਹਰ ਬਾਹਰ ਮੁਖੀ ਬਹੁਤ ਹੋ ਗਿਆ ਜੀ, ਸੰਸਾਰ ਦੇ ਵਿੱਚ ਸੰਸਾਰ ਦੀਆਂ ਗੱਲਾਂ ਕਰ ਕਰਕੇ, ਸੁਣ ਸੁਣ ਕੇ ਮਨ ਬਹੁਤਾ ਬਾਹਰ ਮੁਖੀ ਹੋਇਆ ਪਿਆ ਜੀ। ਬਾਹਰ ਦੀਆਂ ਹੀ ਗੱਲਾਂ ਕਰਦਾ ਤੇ ਬਾਹਰ ਦੀਆਂ ਹੀ ਸੁਣਦਾ ਜੀ, ਵਾਹਿਗੁਰੂ ਜੀ ਦੇ ਨਾਮ ਵਾਲੇ ਪਾਸੇ ਨਹੀਂ ਆਉਂਦਾ, ਪਰਦੇਸੀ ਬਣ ਗਿਆ ਜੀ। ਇਹ ਸ਼ਬਦ ਆਪ ਜੀ ਪ੍ਰੇਮ ਸਹਿਤ ਸਰਵਣ ਕਰ ਰਹੇ ਸੀ। ਆਓ ਸਾਰੀ ਸੰਗਤ ਦਾਸ ਦੀ ਤੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਖੇ ਲਵਾਈਏ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਛੇਵੇਂ ਪਾਤਸ਼ਾਹ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਸਭ ਸੰਗਤਾਂ ਹਰ ਰੋਜ਼ ਵੀ ਪ੍ਰੇਮ ਦੇ ਨਾਲ ਸਰਵਣ ਕਰਦੇ ਹਾਂ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਬਾਰੇ। ਪੰਜ ਸੱਚੇ ਪਾਤਸ਼ਾਹ ਜੀ ਦੇ ਘਰ ਸਾਹਿਬਜ਼ਾਦੇ ਹਨ, ਇੱਕ ਬੀਬੀ ਵੀਰੋ ਜੀ ਹਨ। ਬੀਬੀ ਵੀਰੋ ਜੀ ਦੀ ਸਗਾਈ ਦੇ ਬਾਰੇ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਜਦੋਂ ਸਗਾਈ ਭਾਈ ਸਾਧੂ ਜੀ ਦੇ ਨਾਲ ਹੋਈ, ਬਾਹਰੀ ਤੌਰ ਤੇ ਇੰਨੇ ਧਨ ਪਦਾਰਥ ਮਾਇਆ ਨਹੀਂ ਸੀ ਉਹਨਾਂ ਕੋਲ। ਸਿੱਖ ਵੀ ਸਾਰੇ ਹੈਰਾਨ ਵੀ ਗੁਰੂ ਜੀ ਨੇ ਇੱਕ ਕੰਗਾਲ ਜਿਹੇ ਵਿਅਕਤੀ ਨਾਲ ਸਾਡੀ ਆਪ ਦੀ ਸਾਹਿਬਜ਼ਾਦੀ ਦਾ ਰਿਸ਼ਤਾ ਜੋੜ ਦਿੱਤਾ। ਜਦੋਂ ਇਹ ਗੱਲ ਹੋਈ ਤੇ ਸਾਧ ਸੰਗਤ ਜੀ ਫਿਰ ਆਪ ਜੀ ਨੇ ਸੁਣਿਆ, ਮਾਤਾ ਦਮੋਦਰੀ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਮਹਾਰਾਜ ਇਹ ਕੰਗਾਲ ਨੇ, ਆਪ ਜੀ ਨੇ ਉਹਨਾਂ ਨਾਲ ਰਿਸ਼ਤਾ ਜੋੜ ਦਿੱਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਦਮੋਦਰੀ ਸਾਹਿਬ ਜੀ ਨੂੰ ਕਹਿਣ ਲੱਗੇ, ਦਮੋਦਰੀ ਜੀ ਹੁਣ ਇਹ ਸ਼ਬਦ ਨਹੀਂ ਕਹਿਣਾ ਵੀ ਇਹ ਕੰਗਾਲ ਨੇ। ਗੱਜ ਕੇ ਅੱਖ ਵਾਹਿਗੁਰੂ। ਹੁਣ ਨਹੀਂ ਕਹਿਣਾ ਵੀ ਇਹ ਕੰਗਾਲ ਨੇ, ਕਹਿਣ ਲੱਗੇ ਇਹਨਾਂ ਵਰਗਾ ਹੈ ਹੀ ਕੋਈ ਨਹੀਂ ਇੱਥੇ। ਕਹਿਣ ਲੱਗੇ ਇਹ ਸਾਧੂ ਪੁਰਸ਼ ਹੈ ਜਿਹਦੇ ਨਾਲ ਰਿਸ਼ਤਾ ਜੋੜਿਆ, ਵਾਹਿਗੁਰੂ ਜੀ ਦਾ ਭਾਣਾ ਸੀ। ਜਿਵੇਂ ਵਾਹਿਗੁਰੂ ਜੀ ਨੇ ਸੰਯੋਗ ਲਿਖੇ ਉੱਥੇ ਮਨੁੱਖ ਦਾ ਫਿਰ ਰਿਸ਼ਤਾ ਜੁੜਦਾ। ਮਾਤਾ ਗੁਜਰੀ ਜੀ, ਵਾਹਿਗੁਰੂ ਮਾਤਾ ਗੰਗਾ ਜੀ ਦੇ ਕੋਲ ਮਾਤਾ ਦਮੋਦਰੀ ਜੀ ਆਏ। ਮਾਤਾ ਗੰਗਾ ਜੀ ਨੇ ਵੀ ਇਹੋ ਹੀ ਬਚਨ ਆਖਿਆ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਕਰਦੇ ਨੇ ਠੀਕ ਕਰਦੇ ਨੇ। ਇਸ ਦੁਨੀਆਂ ਵਿੱਚ ਜਿੰਨੇ ਵੀ ਸਿਆਣੇ ਨੇ ਉਹ ਸਾਰੇ ਥੱਲੇ ਰਹਿ ਜਾਂਦੇ ਨੇ, ਸੱਚੇ ਪਾਤਸ਼ਾਹ ਉਹਨਾਂ ਤੋਂ ਕਿਤੇ ਅੱਗੇ ਨੇ। ਤੇ ਸੰਗਤ ਜੀ ਗੱਲ ਸੱਚੀ ਹੈ। ਗੱਜ ਕੇ ਆਖੋ ਵਾਹਿਗੁਰੂ। ਸਾਡੇ ਆਮ ਮਨੁੱਖਾਂ ਦੀ ਸੋਚ ਜਿੱਥੇ ਮੁੱਕ ਜਾਂਦੀ ਹੈ ਨਾ, ਉੱਥੋਂ ਫਿਰ ਸਤਿਗੁਰਾਂ ਦੀ ਸੋਚ ਉਹਦੇ ਤੋਂ ਕਿਤੇ ਉੱਤੇ ਚਾਲੂ ਹੁੰਦੀ ਹੈ ਜੀ। ਅਸੀਂ ਸੋਚਣਾ ਥੱਲੇ ਥੱਲੇ ਦਾ, ਅਸੀਂ ਆਪਣਾ ਹੀ ਸੋਚਣਾ, ਪਰਮੇਸ਼ਰ ਨੇ ਸਾਰਿਆਂ ਦਾ ਸੋਚਣਾ ਜੀ, ਸਾਰਿਆਂ ਦਾ। ਇੱਕ ਸਿੱਖ ਸਨ ਭਾਈ ਜੀਵਾ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਾਸਤੇ ਨਾ ਜੀ ਖਿਚੜੀ ਤਿਆਰ ਕਰਦੇ ਸਨ ਹਰ ਰੋਜ਼। ਹਨੇਰੀ ਬਹੁਤ ਚੱਲੇ, ਸਿੱਖ ਨੇ ਬੇਨਤੀ ਕੀਤੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ, ਮਹਾਰਾਜ ਆਪ ਜੀ ਸਮਰੱਥ ਹੋ, ਕਿਰਪਾ ਕਰੋ, ਦਇਆ ਕਰੋ, ਤੁਹਾਡੇ ਵਾਸਤੇ ਭੋਜਨ ਤਿਆਰ ਕਰਨਾ। ਤੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਦਇਆ ਕਰੋ ਤੇ ਹਨੇਰੀ ਰੁਕਾ ਦਿਓ ਤਾਂ ਕਿ ਮੈਂ ਭੋਜਨ ਤਿਆਰ ਕਰ ਲਵਾਂ। ਤੇ ਤਿਆਰ ਹੋਣ ਤੋਂ ਬਾਅਦ ਭਾਵੇਂ ਫਿਰ ਚੱਲਣ ਲੱਗ ਪਏ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਵਾਹਿਗੁਰੂ ਜੀ ਦੇ ਭਾਣੇ ਵਿੱਚ ਦਖਲ ਦੇਣ ਵਾਲੀ ਗੱਲ ਹੈ। ਕਹਿਣ ਲੱਗੇ ਅਸੀਂ ਆਪਣਾ ਹੀ ਨਾ ਲਾਭ ਵੇਖੀਏ ਵੀ ਹਨੇਰੀ ਚੱਲਣ ਦੀ ਤੇ ਬੰਦ ਹੋ ਜੇ ਤੇ ਆਪਾਂ ਭੋਜਨ ਪਕਾ ਲਈਏ, ਪਤਾ ਨਹੀਂ ਇਸ ਹਨੇਰੀ ਚੱਲਣ ਦੇ ਨਾਲ ਨਾਲ ਕਿੰਨੇ ਜੀਵਾਂ ਦਾ ਭਲਾ ਹੋ ਰਿਹਾ। ਕਹਿਣ ਲੱਗੇ ਪਹਿਲੀ ਗੱਲ ਤੇ ਹਿਰਦੇ ਵਿੱਚ ਇਹ ਰੱਖਣੀ ਹੈ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਜੋ ਹੋ ਰਿਹਾ ਨਾ ਜੀ ਸੰਗਤ ਜੀ, ਉਹ ਭਲਾ ਹੀ ਹੋ ਰਿਹਾ ਜੀ। ਪਹਿਲੀ ਗੱਲ ਤੇ ਰੱਖਣੀ ਹੈ, ਫਿਰ ਉਹਨੂੰ ਮਹਿਸੂਸ ਕਰਨਾ ਹੈ ਵੀ ਵਾਕਿਆ ਇਹਦੇ ਨਾਲ ਕਿੰਨਾ ਕਿੰਨਾ ਦਾ ਭਲਾ ਹੋ ਰਿਹਾ। ਗੁਰੂ ਸਾਹਿਬ ਕਹਿ ਰਹੇ, ਕਹਿਣ ਲੱਗੇ ਬੜੀਆਂ ਥਾਵਾਂ ਤੇ ਸੱਪ ਜਿਹੜੇ ਨੇ ਉਹ ਐਵੇਂ ਤੁਰੇ ਫਿਰਦੇ ਨੇ, ਹਨੇਰੀ ਨੇ ਉਡਾ ਕੇ ਉਹਨਾਂ ਤੱਕ ਮਿੱਟੀ ਲੈ ਜਾਣੀ ਤੇ ਉਹਨਾਂ ਸਟੋਰ ਕਰ ਲੈਣੀ ਹੈ, ਸਾਂਭ ਲੈਣੀ ਹੈ, ਉਹਦੇ ਚੋਂ ਥੋੜਾ ਥੋੜਾ ਕਰਕੇ ਭੋਜਨ ਪ੍ਰਾਪਤ ਕਰਦੇ ਰਹਿਣਾ। ਕਿਸੇ ਦਾ ਪਾਣੀ ਕਰ ਹਵਾ ਕਰਕੇ ਪਾਣੀ ਦੇ ਵਿੱਚ ਬੇੜਾ ਚੱਲ ਰਿਹਾ, ਉਹ ਰੁਕ ਜਾਏਗਾ। ਪਤਾ ਨਹੀਂ ਕਿੰਨੇ ਕੁ ਪ੍ਰਮਾਣ ਸੱਚੇ ਪਾਤਸ਼ਾਹ ਨੇ ਦਿੱਤੇ ਗੱਲ ਕੀ, ਜੋ ਵਾਹਿਗੁਰੂ ਜੀ ਕਰ ਰਹੇ ਨੇ ਉਹ ਭਲਾ ਕਰ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ। ਪਹਿਲੀ ਗੱਲ ਤੇ ਮਨ ਵਿੱਚ ਆਪਾਂ ਰੱਖਣੀ ਹੈ ਜੀ। ਮਾਤਾ ਗੰਗਾ ਸਾਹਿਬ ਜੀ ਨੇ ਸਿੱਖਿਆ ਦਿੱਤੀ, ਮਾਨੋ ਸਾਨੂੰ ਹੀ ਦਿੱਤੀ, ਗੁਰੂ ਪਰਮੇਸ਼ਰ ਦਾ ਹੀ ਰੂਪ ਹੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਬਚਨ ਕਰਕੇ ਸਾਨੂੰ ਸਿੱਖਿਆ ਹੀ ਦਿੱਤੀ ਵੀ ਵਾਹਿਗੁਰੂ ਜੀ ਦਾ ਭਾਣਾ ਜੋ ਵੀ ਹੈ ਉਹ ਠੀਕ ਹੈ। ਕਈ ਵਾਰ ਬੰਦਾ ਥੋੜੀ ਕਮਾਈ ਹੋਣ ਕਰਕੇ ਰੱਬ ਦੇ ਭਾਣੇ ਵਿੱਚ ਦਖਲ ਦੇ ਦਿੰਦਾ ਜੀ, ਥੋੜੀ ਕਮਾਈ ਹੋਣ ਕਰਕੇ। ਜਿਹਦੀ ਕਮਾਈ ਬਹੁਤ ਜ਼ਿਆਦਾ ਹੈ ਉਹਨੂੰ ਤੇ ਕੋਈ ਅਸਰ ਨਹੀਂ ਪੈਂਦਾ ਜੀ। ਹਾਂਜੀ, ਸਤਿਗੁਰੂ ਜੀ ਵੇਖੋ ਭਾਵੇਂ ਸਮਰੱਥ ਸਨ ਪਰ ਗੁਰੂ ਸਾਹਿਬ ਫਿਰ ਵੀ ਕਹਿੰਦੇ ਵੀ ਭਾਣੇ 'ਚ ਦਖਲ ਨਹੀਂ ਦੇਣਾ। ਇੱਕ ਮਹਾਂਪੁਰਸ਼ ਉਹਨਾਂ ਨੇ ਬੜਿਆਂ ਨੂੰ ਰਾਜੀ ਕੀਤਾ ਜੀ, ਬੜਿਆਂ ਨੂੰ, ਕਿਸੇ ਦੀ ਸਿਰ ਪੀੜ ਢਾ ਦੇਣੀ, ਕਿਸੇ ਦਾ ਪੇਟ ਦਰਦ, ਕਿਸੇ ਦਾ ਕੁਛ ਸਹੀ ਕਰ ਦੇਣਾ, ਕਿਸੇ ਦਾ ਕੁਛ। ਤੇ ਅਖੀਰ ਤੇ ਮਹਾਂਪੁਰਸ਼ ਬੜੇ ਵਿਆਕੁਲ ਜੀ, ਬਹੁਤ ਜ਼ਿਆਦਾ ਧੰਨ ਉਹਨਾਂ ਦਾ ਰੋਗੀ। ਜਿਹੜੇ ਚੇਲੇ ਸਨ ਉਹ ਕਹਿਣ ਲੱਗੇ ਵੀ ਸੰਤ ਜੀ, ਤੁਸੀਂ ਤੇ ਜਿਹੜਾ ਤੁਹਾਡੇ ਦਰਸ਼ਨ ਕਰਦਾ ਉਹ ਵੈਸੇ ਰਾਜੀ ਹੋ ਜਾਂਦਾ ਸੀ, ਤੁਸੀਂ ਪਤਾ ਨਹੀਂ ਕਿੰਨਿਆਂ ਕੁ ਦੇ ਰੋਗ ਸਹੀ ਕੀਤੇ ਤੇ ਹੁਣ ਤੁਸੀਂ ਆਪਣੇ ਆਪ ਨੂੰ ਵੀ ਠੀਕ ਕਰ ਲਓ। ਗੱਜ ਕੇ ਆਖੋ ਵਾਹਿਗੁਰੂ। ਹੁਣ ਇੰਨੀ ਕਮਾਈ ਤਾਂ ਹੈ ਨਹੀਂ ਸੀ। ਫਿਰ ਉਹ ਕਹਿਣ ਲੱਗੇ ਰੱਬ ਦੇ ਹੁਕਮ 'ਚ ਜਿਹੜਾ ਦਖਲ ਅੰਦਾਜ਼ੀ ਕੀਤੀ ਨਾ ਇਹ ਉਹਦਾ ਸਾਰਾ ਚੱਕਰ ਹੈਗਾ। ਕਹਿਣ ਲੱਗੇ ਉਸ ਸਮੇਂ ਦਖਲ ਅੰਦਾਜ਼ੀ ਨਾ ਕਰਦੇ ਤਾਂ ਜਿੰਨਾ ਦੁੱਖ ਨਹੀਂ ਸੀ ਹੋਣਾ ਜੀ। ਗੱਲ ਕੀ, ਗੁਰੂ ਸਾਹਿਬ ਕਿੰਨੇ ਸਮਰੱਥ ਨੇ ਉਹ ਫਿਰ ਵੀ ਭਾਣੇ 'ਚ ਦਖਲ ਨਹੀਂ ਦੇ ਰਹੇ ਜੀ, ਫਿਰ ਵੀ ਨਹੀਂ ਦੇ ਰਹੇ। ਇਹੋ ਗੱਲ ਦੀ ਮਾਤਾ ਗੰਗਾ ਸਾਹਿਬ ਜੀ ਕਹਿਣ ਲੱਗੇ ਵੀ ਜੋ ਵਾਹਿਗੁਰੂ ਜੀ ਕਰ ਰਹੇ ਨੇ, ਸਤਿਗੁਰੂ ਜੀ ਕਰ ਰਹੇ ਨੇ, ਉਹ ਠੀਕ ਹੀ ਹੈਗਾ ਜੀ। ਇਹ ਪ੍ਰਸੰਗ ਆਪ ਜੀ ਨੇ ਸੁਣਿਆ, ਫਿਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਦਾ ਪ੍ਰਸੰਗ ਸੁਣਿਆ। ਹੁਣ ਜਿਹੜਾ ਅੱਜ ਪ੍ਰਸੰਗ ਆਰੰਭ ਹੋਣ ਲੱਗਾ ਸੰਗਤ ਜੀ, ਉਹ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਤੋਂ ਬਾਅਦ ਗੁਰੂ ਘਰ ਵਿੱਚ 5 ਸਾਹਿਬਜ਼ਾਦੇ ਹੋ ਗਏ ਨੇ ਤੇ ਬੇਬੀ ਵੀਰੋ ਜੀ ਨੇ। ਹੁਣ ਇੱਕ ਦਿਨ ਮਾਤਾ ਵਾਹਿਗੁਰੂ ਮਾਤਾ ਗੰਗਾ ਜੀ ਹਰ ਰੋਜ਼ ਹੀ ਸਾਹਿਬਜ਼ਾਦਿਆਂ ਨੂੰ ਖਲਾਉਂਦੇ ਨੇ, ਤਿੰਨੋਂ ਮਾਤਾਵਾਂ ਖਲਾਉਂਦੀਆਂ ਨੇ ਤੇ ਗੁਰਮੁਖੋ ਕੌਲਾਂ ਜੀ ਉਹ ਆ ਕੇ ਇੱਕ ਦਿਨ ਸਹਿਜ ਸੁਭਾਅ ਗੁਰੂ ਘਰ ਵਿੱਚ ਵੇਖਦੇ ਨੇ ਵੀ ਕਿਵੇਂ ਸਾਹਿਬਜ਼ਾਦੇ ਖੁਸ਼ ਨੇ ਤੇ ਮਾਤਾਵਾਂ ਬਹੁਤ ਖੁਸ਼ ਹਨ। ਜਿੱਥੇ ਅੱਜ ਗੁਰਦੁਆਰਾ ਕੌਲਸਰ ਸਾਹਿਬ ਆ ਨਾ ਸੰਗਤ ਜੀ, ਇੱਥੇ ਗੁਰੂ ਸਾਹਿਬ ਜੀ ਨੇ ਕੌਲਾਂ ਜੀ ਨੂੰ ਇੱਕ ਵੱਖਰਾ ਘਰ ਬਣਾ ਕੇ ਦਿੱਤਾ ਸੀ, ਛੋਟਾ ਜਿਹਾ, ਉੱਥੇ ਬਹਿ ਕੇ ਕੌਲਾਂ ਜੀ ਰੱਬ ਰੱਬ ਕਰਦੇ ਰਹਿੰਦੇ ਸੀਗੇ। ਤੇ ਗੁਰਮੁਖੋ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਬਹੁਤ ਅਭਿਆਸੀ ਸਨ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਬਹੁਤ ਜ਼ਿਆਦਾ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਅਭਿਆਸੀ ਸਨ। ਅੱਜ ਵੀ ਉਸ ਸਥਾਨ ਤੇ ਜਾਓ, ਉਸ ਸਥਾਨ ਤੇ ਉਹਨਾਂ ਦਾ ਸਾਰਾ ਇਤਿਹਾਸ ਲਿਖਿਆ। ਉਸ ਇਤਿਹਾਸ ਵਿੱਚ ਇਹ ਵੀ ਗੱਲ ਲਿਖੀ ਹੈ ਵੀ ਉਹ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਬਹੁਤ ਜ਼ਿਆਦਾ ਅਭਿਆਸੀ ਸਨ। ਬੜੀ ਬਾਣੀ ਪੜ੍ਹਨੀ ਸੁਖਮਨੀ ਸਾਹਿਬ ਜੀ ਦੀ। ਸਾਧ ਸੰਗਤ ਜੀ, ਜਦੋਂ ਗੁਰੂ ਘਰ ਵਿੱਚ ਸਾਹਿਬਜ਼ਾਦਿਆਂ ਨੂੰ ਖੇਡਦਿਆਂ ਵੇਖਿਆ ਤੇ ਕੌਲਾਂ ਜੀ ਦੇ ਅੰਦਰ ਵੀ ਵਿਚਾਰ ਆ ਗਈ, ਉੱਥੋਂ ਤੇ ਉਹ ਸਾਹਿਬਜ਼ਾਦਿਆਂ ਨੂੰ ਪਿਆਰ ਕਰਕੇ ਵਾਪਸ ਆ ਗਏ। ਪਰ ਆਪਣੇ ਅਸਥਾਨ ਤੇ ਆ ਕੇ ਜਿਹੜੇ ਗਹਿਣੇ ਪਾਏ ਸਨ ਜਾਂ ਹੋਰ ਹਾਰ ਸ਼ਿੰਗਾਰ ਸਾਰਾ ਉਤਾਰ ਦਿੱਤਾ ਤੇ ਮਨ ਵਿੱਚ ਇੱਕੋ ਹੀ ਵਿਚਾਰ ਹੈ ਵੀ ਹੁਣ ਵਾਹਿਗੁਰੂ ਕਿਰਪਾ ਕਰੇ ਤੇ ਗੁਰੂ ਸਾਹਿਬ ਕੋਲੋਂ ਮੈਂ ਵੀ ਪੁੱਤਰ ਦੀ ਦਾਤ ਮੰਗਾਂ, ਪੁੱਤਰ ਦਾ ਵਰ ਲਵਾਂ। ਇਹਨੂੰ ਸਾਧ ਸੰਗਤ ਜੀ ਵਾਸ਼ਨਾ ਵਾਲੇ ਪੱਧਰ ਤੇ ਕੋਈ ਵੀ ਨਾ ਖੜੇ ਜੀ। ਹਾਂਜੀ, ਕਿਉਂਕਿ ਹਰ ਇੱਕ ਮਨੁੱਖ ਆਪੋ ਆਪਣਾ ਪੈਮਾਨਾ ਲਾ ਲੈਂਦਾ ਜੀ, ਇਹਨੂੰ ਵਾਸ਼ਨਾ ਵਾਲੇ ਪੱਧਰ ਤੇ ਗੱਲ ਨਹੀਂ ਖੜਨੀ। ਬਸ ਇੱਕ ਇਸਤਰੀ ਉਹਦੇ ਮਨ ਚ ਚਾਅ ਪੈਦਾ ਹੋ ਜਾਂਦਾ ਜਦੋਂ ਸਾਹਮਣੇ ਸੰਤਾਨ ਖੇਡਦੀ ਹੋਵੇ ਨਾ ਜੀ, ਤੇ ਮਨ ਵਿੱਚ ਆਉਂਦਾ ਵੀ ਮੇਰੀ ਗੋਦ ਵਿੱਚ ਵੀ ਖੇਡੇ ਜੀ। ਕੌਲਾਂ ਜੀ ਦੇ ਮਨ ਵਿੱਚ ਇਹ ਵੈਰਾਗ ਛਾ ਗਿਆ ਵੀ ਮੇਰੇ ਘਰ ਤੇ ਕੋਈ ਸੰਤਾਨ ਹੀ ਨਹੀਂ ਹੈਗੀ, ਮੇਰੇ ਘਰ ਨਾ ਪੁੱਤਰ ਹੈ ਤੇ ਨਾ ਧੀ ਹੈ, ਆ ਕੇ ਤੇ ਸੰਗਤ ਜੀ ਵੈਰਾਗ ਕਰਨ ਲੱਗ ਪਏ। ਇੱਕ ਪਾਸੇ ਲੇਟ ਗਏ ਜੀ, ਨਾ ਕੋਈ ਅੰਨ ਛਕਣ ਤੇ ਨਾ ਜਾਲੀ ਛਕਣ ਜੀ। ਬਸ ਇਹ ਹੈ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਆਉਣ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ। ਇੱਕ ਥਾਂ ਤੇ ਵਿਆਕੁਲ ਹੋ ਕੇ ਬੈਠ ਗਏ। ਇਹਦੇ ਤੋਂ ਅੱਗੇ ਹੁਣ ਜਿਹੜਾ ਪ੍ਰਸੰਗ ਹੈ ਉਹ ਆਪ ਜੀ ਪ੍ਰੇਮ ਸਹਿਤ ਸਰਵਣ ਕਰੋ ਜੀ। ਸਭ ਸੰਗਤਾਂ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤਾਂ ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫੇਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਵਾਰ ਸੁਣਹਿ ਦਰਬਾਰ।
ਉਧਰੋਂ ਕੌਲਾਂ ਜੀ ਆਪਣੇ ਘਰ ਵਿੱਚ ਬੈਰਾਗੀ ਹੋ ਕੇ ਬੈਠ ਗਏ, ਮਨ ਵਿੱਚ ਵੀ ਮੈਂ ਵੀ ਗੁਰੂ ਸਾਹਿਬ ਕੋਲੋਂ ਵਰ ਲਵਾਂ, ਬਚਨ ਲਵਾਂ ਸੱਚੇ ਪਾਤਸ਼ਾਹ ਕੋਲੋਂ ਵੀ ਮੇਰੇ ਘਰ ਵੀ ਪੁੱਤਰ ਧੀ ਹੋਵੇ। ਸਾਧ ਸੰਗਤ ਜੀ, ਕੌਲਾਂ ਜੀ ਆਪਣੇ ਘਰ ਚ ਬੈਠ ਗਏ। ਇੱਧਰ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਾ ਜੀ ਹਰ ਰੋਜ਼ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਸਨ ਜੀ। ਹਾਂਜੀ,
ਬਹਰ ਸੁਖਮਣੀ ਪਾਠ ਉਚਾਰ।
ਆਸਾ ਜੀ ਦੇ ਵਾਰ ਦੇ ਕੀਰਤਨ ਤੋਂ ਬਾਅਦ ਸਤਿਗੁਰੂ ਜੀ ਆਪ ਬੋਲ ਕੇ ਮੁਖੋ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਸੀਗੇ ਜੀ। ਹੁਣ ਨਾ ਜੀ ਸਾਡੇ ਕੁਝ ਵੀਰ ਐਸੇ ਹੋ ਗਏ ਜੀ, ਉਹ ਕਹਿੰਦੇ ਵੀ ਅਸੀਂ ਨੀ ਨੇਮ ਕਰਦੇ ਜੀ, ਸਾਨੂੰ ਨਿਤਨੇਮ ਕਰਨ ਦੀ ਕੀ ਲੋੜ ਹੈਗੀ। ਕਹਿਣ ਲੱਗੇ ਕਈ ਤੇ ਕਹਿੰਦੇ ਨਾਮ ਨੀ ਜਪਣਾ ਚਾਹੀਦਾ, ਤੇ ਕਈ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਤੇ ਕਰਨ ਲੱਗ ਪੈਂਦੇ ਜੀ, ਪਰ ਉਹ ਗੁਰਬਾਣੀ ਪੜ੍ਹਨੀ ਛੱਡ ਦਿੰਦੇ ਜੀ। ਹਾਂਜੀ, ਅਸੀਂ ਛੋਟੇ ਛੋਟੇ ਚ ਗਿਆਸੂ ਤੇ ਸਾਨੂੰ ਸਾਰੇ ਪੱਖ ਪੂਰੇ ਰੱਖਣੇ ਚਾਹੀਦੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੇਖੋ ਆਪ ਮੁਖੋਂ ਬੋਲ ਕੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਸੰਗਤ ਵਿੱਚ ਕਰਦੇ ਹੁੰਦੇ ਸਨ ਜੀ। ਮਹਾਰਾਜ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਤੇ ਸੁਖਮਣੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਜੀ। ਹਾਂਜੀ,
ਬੈਠ ਤਖਤ ਦੀਵਾਨ ਲਗਾਵੇ।
ਸੁਖਮਣੀ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਅਕਾਲ ਤਖਤ ਸਾਹਿਬ ਤੇ ਬੈਠ ਕੇ ਦੀਵਾਨ ਲਾਉਂਦੇ ਸਨ ਹਰ ਰੋਜ਼ ਜੀ। ਹਾਂਜੀ,
ਦੇ ਦਰਸ਼ਨ ਸਿੱਖ ਸੰਗਤ ਆਵੇ।
ਫਿਰ ਉੱਥੇ ਗੁਰੂ ਕੀਆਂ ਸਿੱਖ ਸੰਗਤਾਂ ਆਉਂਦੀਆਂ, ਮਹਾਰਾਜ ਦਰਸ਼ਨ ਦਿੰਦੇ ਜੀ। ਹਾਂਜੀ,
ਬਾਣੀ ਪਠੇ ਗ੍ਰੰਥ ਕੀ ਬ੍ਰੰਦ।
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਫਿਰ ਸੱਚੇ ਪਾਤਸ਼ਾਹ ਨਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰਬਾਣੀ ਦਾ ਪਾਠ ਕਰਦੇ ਹੁੰਦੇ ਹੈਗੇ ਜੀ, ਹਰ ਰੋਜ਼ ਉਸ ਬਾਣੀ ਦਾ ਵੀ ਪਾਠ ਕਰਨਾ। ਹੁਣ ਵੇਖ ਲਓ ਨੇਮ ਹੀ ਹੈਗੇ ਜੀ ਗੁਰੂ ਸਾਹਿਬ ਦੇ, ਤੇ ਅਸੀਂ ਨਿਤਨੇਮ ਕਰਕੇ ਸਮਝ ਲੈਂਦੇ ਬਹੁਤ ਹੋ ਗਿਆ ਜੀ। ਚਲੋ ਇਹ ਵੀ ਸ਼ੁਕਰ ਹੈ ਵੀ ਨਿਤਨੇਮ ਕਰਦੇ ਹਾਂ ਜੀ, ਪਰ ਨਿਤਨੇਮ ਕਰਕੇ ਸਮਝ ਲੈਣਾ ਵੀ ਬਹੁਤ ਕੁਝ ਹੋ ਗਿਆ ਜੀ। ਪਹਿਲਾਂ ਸਤਿਗੁਰੂ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ, ਫਿਰ ਮੁੱਖੋਂ ਬੋਲ ਕੇ ਪਾਠ ਕਰਨਾ, ਫਿਰ ਅਕਾਲ ਤਖਤ ਸਾਹਿਬ ਵਿਖੇ ਸੰਗਤਾਂ ਦੇ ਹਜ਼ੂਰੀ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਲਾਉਂਦੇ ਜੀ, ਤੇ ਫਿਰ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦਾ ਪਾਠ ਵੀ ਕਰਨਾ ਜੀ। ਹਾਂਜੀ,
ਇਸ ਪ੍ਰਕਾਰ ਨਿਤਨੇਮ ਬਿਲੰਦ।
ਇਸ ਪ੍ਰਕਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹਰ ਰੋਜ਼ ਦਾ ਨੇਮ ਸੀ, ਹਰ ਰੋਜ਼ ਦਾ ਜੀ, ਹਰ ਰੋਜ਼ ਬੋਲ ਕੇ ਸੁਖਮਣੀ ਸਾਹਿਬ ਦਾ ਪਾਠ ਕਰਨਾ। ਸਤਿਗੁਰੂ ਕਿਰਪਾ ਕਰਨ ਕਿਸੇ ਦਿਨ ਆਪਾਂ ਇਸ ਗੱਲ ਦੀ ਵਿਚਾਰ ਕਰਾਂਗੇ, ਸ੍ਰੀ ਗੁਰੂ ਅਰਜਨ ਸਾਹਿਬ ਨੇ ਜਦੋਂ ਸੁਖਮਣੀ ਸਾਹਿਬ ਉਚਾਰੀ ਨਾ ਜੀ, ਇਸ ਬਾਣੀ ਨੂੰ ਉਚਾਰਿਆ ਤੇ ਬੜੇ ਬਚਨ ਕੀਤੇ ਸੀਗੇ ਜੀ। ਜਦੋਂ ਉਚਾਰਿਆ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਬਹੁਤ ਬਚਨ ਕੀਤੇ, ਕਿਸੇ ਦਿਨ ਆਪਾਂ ਉਸ ਗੱਲ ਦੀ ਵੀ ਵਿਚਾਰ ਕਰਾਂਗੇ। ਗੱਲ ਕੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਦਾ ਹਰ ਰੋਜ਼ ਦਾ ਇਸ ਤਰ੍ਹਾਂ ਦਾ ਨੇਮ ਹੈ ਜੀ। ਹਾਂਜੀ,
ਪੜਤ ਨਾ ਬੋਲੇ ਕੇ ਸੋ ਬੈਣ।
ਪਰ ਆਹ ਗੱਲ ਬੜੇ ਧਿਆਨ ਨਾਲ ਆਪਾਂ ਵਿਚਾਰਨੀ ਹੈ ਤੇ ਧਿਆਨ ਵਿੱਚ ਰੱਖਣੀ ਹੈ ਜੀ। ਜਦੋਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਸੀ ਨਾ ਜੀ, ਤੇ ਪੜ੍ਹਦਿਆਂ ਪੜ੍ਹਦਿਆਂ ਵਿੱਚ ਗੱਲਾਂ ਨਹੀਂ ਸੀ ਕਰਦੇ ਜੀ। ਵੇਖੋ ਜਦੋਂ ਤੇ ਅਵਸਥਾ ਬਹੁਤ ਵੱਡੀ ਹੋ ਜੇ ਨਾ ਜੀ, ਇਹ ਸਾਨੂੰ ਸਿੱਖਿਆ ਵੈ। ਜਿਹਦੀ ਗੁਰਮੁਖ ਦੀ ਅਵਸਥਾ ਬਹੁਤ ਵੱਡੀ, ਇਹ ਉਹਦੇ ਮਨ ਦੀ ਮੌਜ ਹੈ, ਪਰ ਸਾਨੂੰ ਗੁਰੂ ਸਾਹਿਬ ਸਿੱਖਿਆ ਦੇ ਰਹੇ ਜੀ ਸਾਰੀ। ਜਦੋਂ ਮਹਾਰਾਜ ਨੇ ਗੁਰਬਾਣੀ ਦਾ ਪਾਠ ਕਰਨਾ, ਕਿਸੇ ਨਾਲ ਕਿਸੇ ਪ੍ਰਕਾਰ ਦਾ ਵੀ ਬਚਨ ਨਾ ਕਰਨਾ ਜੀ। ਹਾਂਜੀ,
ਪਿਖੇ ਨਾ ਇਤ ਉਤ ਥਿਰ ਕਰ ਨੈਣ,
ਪਿਖੇ ਨਾ ਇਤ ਉਤ ਥਿਰ ਕਰ ਨੈਣ, ਇਸ ਪੰਕਤੀ ਨੂੰ ਵੀ ਧਿਆਨ ਨਾਲ ਸਮਝੀਏ। ਜਦੋਂ ਮਹਾਰਾਜ ਗੁਰਬਾਣੀ ਦਾ ਪਾਠ ਕਰਦੇ ਸੀ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਬਸ ਐ ਇੱਕ ਰਸ ਟਿਕ ਕੇ ਨਾ ਜੀ ਲਗਾਤਾਰ ਸੱਜ ਕੇ ਤੇ ਜ਼ੁਬਾਨੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਨੇਤਰ ਬੰਦ ਕਰਕੇ ਜੀ, ਇਧਰ ਉਧਰ ਨੀ ਵੇਖਣਾ, ਗੱਜ ਕੇ ਅੱਖ ਵਾਹਿਗੁਰੂ। ਤੇ ਸੰਗਤ ਜੀ ਜਦੋਂ ਆਮ ਤੌਰ ਤੇ ਪਾਠ ਹੁੰਦਾ ਤੇ ਬਹੁਤ ਥਾਵਾਂ ਤੇ ਵੇਖਿਆ ਹੱਥ ਵਿੱਚ ਗੁਟਕਾ ਸਾਹਿਬ, ਇੱਕ ਹੱਥ ਵਿੱਚ ਗੁਟਕਾ ਸਾਹਿਬ ਤੇ ਇੱਕ ਹੱਥ ਪੈਰ ਤੇ ਰੱਖਿਆ ਹੁੰਦਾ ਜੀ। ਹਾਂਜੀ, ਇਹ ਗੱਲਾਂ ਦਾ ਧਿਆਨ ਰੱਖਣਾ। ਕਾਨ ਸਿੰਘ ਜੀ ਮਹਾਨ ਕੋਸ਼ ਵਿੱਚ ਪਤਾ ਕੀ ਲਿਖਦੇ, ਭਾਈ ਕਾਨ ਸਿੰਘ ਜੀ ਨਾਭਾ, ਉਹ ਕਹਿੰਦੇ ਜਦੋਂ ਗੁਰਬਾਣੀ ਦਾ ਪਾਠ ਕਰਨਾ ਉਦੋਂ ਅਵਸਥਾ ਕਿਸ ਤਰ੍ਹਾਂ ਦੀ ਬਣਾਉਣੀ ਜੀ। ਅੰਨ ਕੋ ਬੰਦੇਜ ਬਾਂਧ, ਆਸਨ ਕੋ ਸਾਧ ਬੇਸ, ਚੀਤ ਕੋ ਨਰੋਧ ਕੈਸੋ ਏਕ ਚਾਲ ਲੀਜੀਐ। ਇਹਦਾ ਭਾਵ ਪਤਾ ਕੀ ਹੈ, ਜਿਹੜਾ ਤੇ ਗੁਰਬਾਣੀ ਦਾ ਪਾਠੀ ਹੈਗਾ ਜੀ, ਹੁਣ ਇਹ ਨਾ ਸਮਝੀਏ ਵੀ ਡਿਊਟੀ ਲਾਉਣ ਵਾਲਾ ਹੀ ਪਾਠੀ ਹੈਗਾ, ਹਰ ਇੱਕ ਸਿੱਖ ਪਾਠੀ ਹੈ ਜੀ। ਆਪਾਂ ਪਾਠ ਨਹੀਂ ਕਰਦੇ ਰੋਜ਼ ਗੁਰਬਾਣੀ ਦਾ, ਸਵੇਰੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਇਹ ਗੁਰਬਾਣੀ ਦਾ ਪਾਠ ਕਰਦੇ ਹਾਂ। ਤੇ ਪ੍ਰੇਮ ਨਾਲ ਕੋਈ ਟਿਕ ਕੇ ਪਾਠ ਕਰੇ ਤੇ ਘੱਟੋ ਘੱਟ ਸਵਾ ਘੰਟਾ, ਬਹੁਤੇ ਪ੍ਰੇਮ ਨਾਲ ਡੇਢ ਘੰਟਾ। ਤੇ ਸਾਧ ਸੰਗਤ ਜੀ ਗੁਰਬਾਣੀ ਦਾ ਪਾਠ ਕਰਨ ਲੱਗਿਆ ਅੰਨ ਕੋ ਬੰਦੇ ਜਬਾਂਦ, ਬਹੁਤਾ ਖਾਣਾ ਨਹੀਂ ਦੀ। ਪਹਿਲੀ ਗੱਲ ਤੇ ਇਸ ਗੱਲ ਦਾ ਸੀਮਾ ਵਿੱਚ ਛਕਣਾ, ਤਾਂ ਕਿ ਪਾਠ ਕਰਦਿਆਂ ਸਰੀਰ ਕਿਸੇ ਪ੍ਰਕਾਰ ਦੇ ਕਸ਼ਟ ਵਿੱਚ ਨਾ ਆਵੇ ਜੀ। ਅੰਨ ਕੋ ਬੰਦੇਜ ਬਾਂਧ, ਆਸਨ ਕੋ ਸਾਧ ਬੇਸ, ਜਿਸ ਥਾਂ ਤੇ ਬਹਿਣਾ ਨਾ ਜੀ ਪਾਠ ਕਰਨ, ਉਹ ਥਾਂ ਸਾਦੀ ਹੋਣੀ ਚਾਹੀਦੀ ਹੈ, ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਉੱਚੀ ਨੀਵੀਂ ਨਹੀਂ ਹੋਣੀ ਚਾਹੀਦੀ। ਕਿਉਂ? ਕਈ ਵਾਰੀ ਵੇਖੀਦਾ ਬੰਦਾ ਬਾਣੀ ਤੇ ਪੜ੍ਹਨ ਲੱਗ ਪੈਂਦਾ ਜੀ, ਕਦੀ ਆਹ ਗੋਡਾ ਤਾਂ ਚੁੱਕਦਾ, ਕਦੀ ਆਹ ਗੋਡਾ ਤਾਂ ਚੁੱਕਦਾ ਜੀ। ਆਸਨ ਕੋ ਸਾਧ ਬੇਸ, ਚੀਤ ਕੋ ਨਰੋਧ ਕੈਸੋ ਏਕ ਚਾਲ ਲੀਜੀਐ। ਚਿੱਤ ਨੂੰ ਨਰੋਧ ਲੈਣਾ ਜੀ, ਭਾਵ ਆਸੇ ਪਾਸਿਓਂ ਰੋਕ ਲੈਣਾ ਜੀ, ਆਸੇ ਪਾਸਿਓਂ ਰੋਕ ਕੇ ਇੱਕ ਚਾਲ ਵਿੱਚ ਗੁਰਬਾਣੀ ਦਾ ਪਾਠ ਕਰਨਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਅੱਗੋਂ ਲਿਖਿਆ ਉਹਨਾਂ ਕਹਿੰਦੇ ਕੋਸ਼ਿਸ਼ ਕਰੋ ਹੱਥ ਗਲ ਵਿੱਚ ਹਜੂਰੀਆ ਪਾ ਕੇ ਰੱਖਣਾ। ਤੇ ਮੈਂ ਸ਼ਾਇਦ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਹੁਣ ਆਪਾਂ ਪਤਾ ਕੀ ਸਮਝਦੇ ਹਾਂ, ਹਜੂਰੀਆ ਗ੍ਰੰਥੀ ਸਿੰਘ ਪਾਵੇ, ਅਰਦਾਸੀਆ ਪਾਵੇ, ਅਸੀਂ ਕਿਉਂ ਪਾਉਣਾ। ਜਿੰਨੇ ਵੀ ਗੁਰਬਾਣੀ ਦਾ ਪਾਠ ਕਰਨਾ ਜਾਂ ਗੁਰੂ ਸਾਹਿਬ ਜੀ ਦੀ ਸੇਵਾ ਚ ਹਾਜ਼ਰ ਹੋਣਾ, ਹਜੂਰੀਆ ਪਾ ਕੇ ਰੱਖੇ। ਕੋਈ ਪਤਾ ਨਹੀਂ ਖੰਘ ਆ ਜੇ ਕੀ ਹੋਵੇ, ਘੱਟੋ ਘੱਟ ਹਜੂਰੀਏ ਨਾ ਤੁਸੀਂ ਰੋਕ ਤੇ ਸਕੋ, ਹੱਥ ਤੇ ਨਾ ਜੂਠੇ ਹੋਣ ਜੀ। ਇਹ ਸਾਰੀਆਂ ਮਰਿਆਦਾਵਾਂ ਧਿਆਨ ਵਿੱਚ ਰੱਖਣੀਆਂ ਜੀ, ਇਧਰ ਉਧਰ ਨਹੀਂ ਵੇਖਣਾ, ਚਿੱਤ ਨੂੰ ਨਰੋਧਣਾ ਜੀ, ਇੱਕ ਬੰਨੇ ਰੋਕ ਕੇ ਰੱਖਣਾ, ਗੁਰਬਾਣੀ ਵਾਲੇ ਪਾਸੇ ਲਾ ਕੇ ਰੱਖਣਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੋਲ ਕੇ ਕਰਦੇ ਜੀ, ਸੰਗਤ ਨੂੰ ਸੁਣਾ ਕੇ। ਵੇਖੋ ਭਾਗਾਂ ਵਾਲੀ ਸੰਗਤ ਹੋਏਗੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਪੜ੍ਹਦੇ ਹੋਣਗੇ। ਮਿੱਥਿਆ ਨਾ ਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਰਤਰਿਆ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਡ ਮਦੇ ਕੋ ਐਸਾ ਅਪਰਸ, ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋ ਵੈ ਨਿਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ,
काहू फल की इच्छा नहीं बाचे, केवल भगत कीर्तन संग राचे, मन तन अंतर सिमरन गोपाल, सब ऊपर होवत कृपाल, आप दृढ़ अवरह नाम जपावे, नानक ओह बैसनो परम गत पावे। गज के आख वाहेगुरु। भागां वाले सिख होणगे जी जेड़े गुरु साहब दे मुखों गुरबाणी दा पाठ सुनदे होणगे। तीन सारियां गल्लां तो आपां सिखिया लैणी है, कोशिश करनी गुरबाणी पढ़नी, इधर उधर नहीं देखना, घटो घट उस समय मन नूं टिकाउण दा जतन करिए। सो भाई संतोख सिंह जी जेड़े बचन लिखदे ने ਉਹ ਆਪ ਜੀ ਫਿਰ ਦੁਬਾਰਾ ਪ੍ਰੇਮ ਨਾਲ ਸੁਣੋ ਜੀ। ਪਠਤ ਨਾ ਬੋਲੇ ਹੈ,
ਪਠਤ ਨਾ ਬੋਲੇ ਹੈ ਕਹਿ ਸੋ ਬੈਣ।
ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਦਾ ਜਾਪ ਕਰਦਿਆਂ ਗੁਰੂ ਸਾਹਿਬ ਵਿੱਚ ਨੀ ਕਿਸੇ ਨਾਲ ਬੋਲਦੇ ਜੀ, ਬਚਨ ਨੀ ਕਰਦੇ ਕਿਸੇ ਪ੍ਰਕਾਰ ਦਾ। ਹਾਂਜੀ,
ਦਿਖ ਹੈ ਨਾ ਇੱਥੇ ਉੱਤ ਥਿਰ ਕਰ ਨੈਣ,
ਇੱਧਰ ਉੱਧਰ ਵੀ ਮਹਾਰਾਜ ਪਿਖਦੇ ਨਹੀਂ ਦੇਖਦੇ ਨਹੀਂ, ਥਿਰ ਕਰ ਨੈਣ ਨੇਤਰ ਬੰਦ ਕਰ ਲੈਂਦੇ ਸੱਚੇ ਪਾਤਸ਼ਾਹ। ਹਾਂਜੀ,
ਤਿਸ ਦਿਨ ਕੌਲਾਂ ਕੋ ਦੁੱਖ ਜਾਨਾ,
ਉਸ ਦਿਨ ਅਜੇ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੀ ਕੀਤਾ, ਨੇਤਰ ਬੰਦ ਕੀਤੇ, ਉਧਰੋਂ ਕੌਲਾਂ ਜੀ ਦੀਆਂ ਅਰਦਾਸਾਂ ਕੰਨਾਂ ਵਿੱਚ ਪੈ ਗਈਆਂ ਜੀ। ਹੁਣ ਉਹ ਘਰ ਚ ਬੈਠੇ ਅਰਦਾਸਾਂ ਕਰਨ ਦੇ ਸੀਗੇ, ਮਹਾਰਾਜ ਨਾ ਨੇਤਰ ਬੰਦ ਕੀਤੇ ਹਰਿਮੰਦਰ ਸਾਹਿਬ ਵਿੱਚ ਬੋਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਤੇ ਕੌਲਾਂ ਜੀ ਦੀਆਂ ਅਰਦਾਸਾਂ ਕੰਨ ਵਿੱਚ ਪਈਆਂ ਜੀ। ਹਾਂਜੀ,
ਖੈਂਚ ਪ੍ਰੇਮ ਕੀ ਭਈ ਮਹਾਨਾ,
ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਬੜੇ ਪ੍ਰੇਮ ਨਾਲ ਅਰਦਾਸਾਂ ਕਰਨ ਦੇ ਸੀ ਵੀ ਸਤਿਗੁਰੂ ਜੀ ਆਉਣ, ਪੀਰਾਂ ਦੇ ਪੀਰ ਨੇ ਉਹਨਾਂ ਕੋਲੋਂ ਅੱਜ ਮੈਂ ਬਚਨ ਲੈਣਾ, ਉਹਨਾਂ ਦੀ ਬਸ ਖਿੱਚ ਪੈ ਗਈ ਜੀ ਸੱਚੇ ਪਾਤਸ਼ਾਹ ਨੂੰ। ਹਾਂਜੀ,
ਥਿਰਿਓ ਨਾ ਜਾਏ ਨਾ ਮਨ ਥਿਰ ਹੋਏ,
ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਆ ਹੁਣ ਤੇ ਸਾਡੇ ਵੀਰੇ ਕਹਿਣ ਲੱਗ ਪਏ ਵੀ ਅਸੀਂ ਤਾਂ ਤੁਰਦੇ ਫਿਰਦੇ ਬਾਣੀ ਪੜਨ ਲੱਗ ਪੈਂਦੇ ਹਾਂ, ਇਹ ਤੇ ਬੜੀ ਅੱਗੇ ਦੀ ਅਵਸਥਾ ਹੈਗੀ ਸੰਗਤ ਜੀ, ਬਹੁਤ ਅੱਗੇ ਦੀ ਅਵਸਥਾ। ਪਹਿਲਾਂ ਤੁਰਦਿਆਂ ਫਿਰਦਿਆਂ ਪੜਨ ਵਾਸਤੇ ਵੀ ਟਿਕ ਕੇ ਅਭਿਆਸ ਕਰਨਾ ਪੈਂਦਾ, ਜਿਹੜਾ ਟਿਕ ਕੇ ਗੁਰਬਾਣੀ ਦਾ ਅਭਿਆਸ ਕਰਦਾ ਫਿਰ ਮਸਾਂ ਹੀ ਹੈ ਵੀ ਟਿਕ ਕੇ ਬੈਠ ਕੇ ਮਨ ਟਿਕੇ, ਤੇ ਤੁਰਦਿਆਂ ਫਿਰਦਿਆਂ ਮਨ ਕਿੱਥੋਂ ਟਿਕਣਾ ਜੀ। ਇਹ ਤਾਂ ਜਿਹਦਾ ਬੈਠ ਕੇ ਫਿਰ ਟਿਕ ਜੇ ਨਾ ਜੀ ਮਨ, ਉਹ ਫਿਰ ਪੜ੍ਹ ਸਕਦਾ ਜੀ ਤੁਰ ਫਿਰ ਕੇ ਜੀ। ਹਰ ਕੋਈ ਨਹੀਂ, ਗੁਰੂ ਸਾਹਿਬ ਸਿੱਖਿਆ ਦੇ ਰਹੇ, ਹੁਣ ਇਧਰੋਂ ਸੱਚੇ ਪਾਤਸ਼ਾਹ ਗੁਰਬਾਣੀ ਦਾ ਪਾਠ ਕਰ ਰਹੇ ਜੀ, ਉਧਰੋਂ ਸਾਧ ਸੰਗਤ ਜੀ ਕੌਲਾਂ ਜੀ ਦੀਆਂ ਅਰਦਾਸਾਂ ਤੇਜ ਹੋਈ ਜਾਣ ਜੀ। ਹਾਂਜੀ,
ਪ੍ਰੇਮੀ ਕੋ ਦੁੱਖ ਸਹੇ ਨਾ ਸੋਏ,
ਇਹ ਬੜੇ ਦੁਖੀ ਹੋ ਕੇ ਅਰਦਾਸਾਂ ਕਰਨ ਦੇ ਸਨ ਕੌਲਾਂ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਦੁੱਖ ਨੀ ਸਹਿ ਸਕੇ ਜੀ। ਹਾਂਜੀ,
ਗੁਰ ਕੈ ਧਿਆਨ ਪਰਾਇਣ ਭਈ, ਗੁਰ ਮੂਰਤ ਮਨ ਥਿਰਤਾ ਲਈ,
ਕੌਲਾਂ ਜੀ ਉਧਰ ਘਰ ਵਿਚ ਬੈਠੇ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਰਿਆ ਹੋਇਆ, ਉਦਾਸੀ ਛਾਈ ਹੋਈ ਹੈ, ਇਧਰ ਹਰਿਮੰਦਰ ਸਾਹਿਬ ਵਿਚ ਸੱਚੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰ ਰਹੇ ਆਪ। ਹਾਂਜੀ,
ਹਿਮਾ ਜੋਗੀ ਕੈ ਹਵੈ ਨਾ ਸਮਾਦ,
ਹਾਂਜੀ,
ਲਈ ਪ੍ਰੇਮ ਨੈ ਟਿਕ ਕਰ ਬਾਂਧ,
ਗੁਰਮੁਖੋ ਮਾਨੋ ਗੁਰੂ ਸਾਹਿਬ ਜੀ ਪਾਠ ਤੇ ਕਰ ਰਹੇ ਸੱਚੇ ਪਾਤਸ਼ਾਹ ਬਾਣੀ ਤੇ ਪੜ ਰਹੇ ਜੀ, ਪਰ ਕੌਲਾਂ ਜੀ ਦੀਆਂ ਅਰਦਾਸਾਂ ਨੇ ਬਹੁਤੀ ਖਿੱਚ ਪਾ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਗੁਰਮੁਖੋ ਅਰਦਾਸ ਬਹੁਤ ਛੇਤੀ ਜੋੜਦੀ ਜੀ, ਅਰਦਾਸ ਛੇਤੀ ਜੋੜ ਦਿੰਦੀ ਹੈ, ਆਪਣੇ ਭਲੇ ਵਾਸਤੇ ਆਪ ਹੀ ਅਰਦਾਸ ਕਰਿਆ ਕਰੀਏ ਸੱਚੇ ਪਾਤਸ਼ਾਹ, ਕਿਰਪਾ ਕਰੋ ਅਰਦਾਸ ਇਹ ਕਰਿਆ ਕਰੀਏ ਵੀ ਅਸੀਂ ਜੁੜ ਜਾਈਏ ਤੁਹਾਡੇ ਚਰਨਾਂ ਨਾਲ ਜੁੜ ਜਾਈਏ। ਕੌਲਾਂ ਜੀ ਦੀਆਂ ਅਰਦਾਸਾਂ ਨੇ ਬਹੁਤੀ ਖਿੱਚ ਪਾ ਦਿੱਤੀ ਜੀ ਸੱਚੇ ਪਾਤਸ਼ਾਹ ਨੂੰ। ਹਾਂਜੀ,
ਪ੍ਰੀਤ ਕਰੇ ਵਿਆਕੁਲਤਾ ਧਾਰੀ, ਨਹੀਂ ਜਾਤ ਪ੍ਰਭ ਪਾਸ ਸਹਾਰੀ,
ਗੁਰੂ ਸਾਹਿਬ ਨੂੰ ਬਾਰ ਬਾਰ ਯਾਦ ਕਰੀ ਜਾਂਦੇ, ਨਾਮ ਲਈ ਜਾਂਦੇ, ਨਾਮ ਲਈ ਜਾ ਰਹੇ ਨੇ ਗੁਰੂ ਸਾਹਿਬ ਕੋਲੋਂ ਫਿਰਨਾ ਜੀ। ਮਹਾਰਾਜ ਨੇ ਵਿਚਾਰ ਕੀਤੀ ਵੀ ਪਹਿਲਾਂ ਉਧਰ ਹੋ ਕੇ ਆਈਏ ਜੀ, ਪਹਿਲਾਂ ਕੌਲਾਂ ਜੀ ਦੇ ਕੋਲ ਜਾ ਆਈਏ। ਹਾਂਜੀ,
ਖੇਤ ਕਰ ਰਹੇ ਹੋ ਸੁਖਮਣੀ ਪਾਠ,
ਅਜੇ ਕੁਝ ਪਾਠ ਰਹਿੰਦਾ ਸੀ ਸੁਖਮਣੀ ਸਾਹਿਬ ਜੀ ਦਾ, ਭੋਗ ਨਹੀਂ ਸੀ ਪਿਆ ਜੀ ਪਾਠ ਦਾ, ਅਜੇ ਪਾਠ ਰਹਿੰਦਾ ਸੀ, ਪਰ ਗੁਰੂ ਸਾਹਿਬ ਨੇ ਫਿਰ ਜਾਣ ਦਾ ਫੁਰਨਾ ਬਣਾਇਆ ਜੀ। ਹਾਂਜੀ,
ਉੱਠੇ ਤੁਰਤ ਹੀ ਤਜ ਸਭ ਠਾਠ,
ਗੱਜ ਕੇ ਆਖੋ ਵਾਹਿਗੁਰੂ। ਉਸੇ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਉੱਠ ਗਏ ਤਾਂ ਕਿ ਉਹਦੇ ਪ੍ਰੇਮ ਨੂੰ ਪਹਿਲਾਂ ਸਫਲਾ ਕੀਤਾ ਜਾਏ। ਸੰਗਤ ਜੀ ਗੱਲਾਂ ਤੇ ਸਾਰੀਆਂ ਹੀ ਜ਼ਰੂਰੀਆਂ ਹੈਗੀਆਂ ਆ, ਬਸ ਇਹ ਹੈ ਵੀ ਜਿਹੋ ਜੀ ਸੁਮਤ ਵਾਹਿਗੁਰੂ ਜੀ ਕਿਸੇ ਨੂੰ ਦੇ ਦੇਣ, ਅਸੀਂ ਕਰ ਰਹੀਏ ਹੋਈਏ ਪਾਠ ਤੇ ਲਾਗੋਂ ਕੋਈ ਪਾਣੀ ਮੰਗੀ ਜਾਏ ਤੇ ਅਸੀਂ ਇਹ ਹੱਠ ਕਰੀਏ ਵੀ ਅਸੀਂ ਤਾਂ ਨਹੀਂ ਉੱਠਣਾ, ਅੱਜ ਕਥਾ ਸੁਣ ਕੇ ਆਏ ਵੀ ਓਨਾ ਚਿਰ ਨਹੀਂ ਉੱਠਣਾ ਜਿੰਨਾ ਚਿਰ ਤੱਕ ਭੋਗ ਨਹੀਂ ਪੈਂਦਾ, ਹੈਂ ਉਹ ਵੀ ਕੰਮ ਖਰਾਬ ਹੋ ਜਾਏਗਾ ਜੀ। ਕਿਉਂ ਅਗਲਾ ਪਾਣੀ ਮੰਗ ਰਿਹਾ ਜੀ, ਅਸੀਂ ਹੱਥ ਚ ਗੁਟਕਾ ਸਾਹਿਬ ਲੈ ਕੇ ਆਖੀਏ ਵੀ ਨਾ 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 ਤੂੰ ਮੰਗਦਾ ਤੇ ਮੰਗੀ ਜਾ, ਮੈਂ ਨਹੀਂ ਓਨਾ ਚਿਰ ਤੱਕ ਹਿੱਲਣਾ। ਸੰਗਤ ਜੀ ਫਿਰ ਕਿਸੇ ਦੇ ਪ੍ਰੇਮ ਵੱਸ ਹੋ ਕੇ ਕਾਰਜ ਕਰਨਾ ਵੀ ਪੈਂਦਾ ਜੀ, ਪਰ ਬਹੁਤਾ ਕੰਮ ਇਹੋ ਹੀ ਰੱਖਣਾ ਜੀ ਵੀ ਗੁਰਬਾਣੀ ਨੇਮ ਤੇ ਪ੍ਰੇਮ ਨਾਲ ਪੜੀ ਜਾਏ ਜੀ, ਮੁੱਖ ਕੰਮ ਇਹ ਰੱਖਣਾ। ਹੁਣ ਕੌਲਾਂ ਜੀ ਦੀ ਬਹੁਤੀ ਖਿੱਚ ਵੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਜੇ ਪਾਠ ਪਿਆ ਸੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ, ਮਹਾਰਾਜ ਪਹਿਲਾਂ ਹੀ ਉੱਠ ਗਏ ਜੀ। ਹਾਂਜੀ
ਭਗਤ ਵਤਸ ਜੋ ਬਿਰਦ ਉਧਾਰਾ,
ਹਾਂਜੀ
ਹੋਰ ਗੰਡ ਕਰ ਅੰਗੀਕਾਰਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਪਤਾ ਕਿਉਂ ਗੁਰੂ ਸਾਹਿਬ ਨੇ ਐਸਾ ਕੀਤਾ, ਕਿਉਂਕਿ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਗਤ ਵਛਲ ਨੇ, ਭਗਤਾਂ ਦੇ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸੱਚੇ ਪਾਤਸ਼ਾਹ। ਹਾਂਜੀ
ਅਪਰ ਨੇਮ ਪ੍ਰਣ ਤਿਆਗੇ ਜਾਏ, ਪ੍ਰੇ ਕੋ ਹਿਤ ਨੈ ਤਜਿਓ ਕਦਾਏ।
ਹੋਰ ਨੇਮ ਕੋਈ ਤਿਆਗਣਾ ਪਏ ਤੇ ਤਿਆਗਿਆ ਜਾ ਸਕਦਾ, ਪਰ ਪਿਆਰੇ ਦਾ ਜਿਹੜਾ ਪਿਆਰ ਹੈ ਨਾ ਉਹ ਨਹੀਂ ਤਿਆਗਿਆ ਜਾ ਸਕਦਾ। ਤੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿਉਂਕਿ ਬਹੁਤ ਦੂਰ ਤੱਕ ਸੰਗਤ ਸੁਣ ਰਹੀ ਹੈ, ਸੰਗਤ ਜੀ ਇਹਨੂੰ ਤਨ ਦੀ ਵਾਸ਼ਨਾ ਨਾ ਲੈ ਲਿਓ ਕਿਤੇ ਭੁੱਲ ਭੁਲੇਖੇ ਵੀ, ਸਾਡੇ ਕੁਝ ਵੀਰ ਇਹ ਗੱਲਾਂ ਕਰਨ ਲੱਗ ਪਏ, ਬਿਲਕੁਲ ਨਹੀਂ। ਕੌਲਾਂ ਜੀ ਇੱਕ ਸਿੱਖ ਦੀ ਤਰ੍ਹਾਂ ਨੇ, ਸਤਿਗੁਰੂ ਪਿਤਾ ਦੀ ਤਰ੍ਹਾਂ ਨੇ, ਸਤਿਗੁਰੂ ਪਾਤਸ਼ਾਹ ਨੇ। ਹੁਣ ਜਦੋਂ ਬਹੁਤੀ ਖਿੱਚ ਪਾਈ ਤੇ ਸੱਚੇ ਪਾਤਸ਼ਾਹ ਫਿਰ ਕੌਲਾਂ ਜੀ ਦੇ ਘਰ ਵੱਲ ਤੁਰ ਪਏ ਜੀ। ਹਾਂਜੀ
ਗਏ ਬੇਗ ਤੇ ਘਰ ਤਿਸ ਘਰੀ,
ਲੋਕ ਸਿੱਖ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਲਏ ਤੇ ਜਿੱਥੇ ਕੌਲ ਸਰ ਸਥਾਨ ਹੈ ਨਾ ਜੀ ਉੱਥੇ ਘਰ ਸੀ। ਅਕਾਲ ਹਰਿਮੰਦਰ ਸਾਹਿਬ ਤੋਂ ਮਹਾਰਾਜ ਕੌਲਸਰ ਸਾਹਿਬ ਵਾਲੇ ਅਸਥਾਨ ਤੇ ਆ ਗਏ ਜੀ। ਹਾਂਜੀ
ਕੌਲਾਂ ਕੌਲ ਬਿਲੋਚਣ ਪਰੀ,
ਵੇਖਿਆ ਕੌਲਾਂ ਜੀ ਇੱਕ ਪਾਸੇ ਆਰਾਮ ਵਾਹਿਗੁਰੂ ਇੱਕ ਪਾਸੇ ਲੇਟੇ ਨੇ ਤੇ ਨੇਤਰਾਂ ਚ ਹੰਝੂ ਹੈ ਜੀ। ਹਾਂਜੀ
ਕਰੀ ਬਿਲੋਕਣ ਬੈਠੇ ਤਹਾ,
ਮਹਾਰਾਜ ਨੇ ਵੇਖਿਆ ਵੀ ਕੋਈ ਨੀ ਕੰਮ ਠੀਕ ਹੈ, ਸੱਚੇ ਪਾਤਸ਼ਾਹ ਮਹਾਰਾਜ ਨੇ ਕੌਲਾਂ ਜੀ ਨੂੰ ਇੱਕ ਪਾਸੇ ਰਹਿਣ ਤਾ, ਆਪ ਸਿੱਖਾਂ ਨੂੰ ਲਾਗੇ ਬਿਠਾਇਆ ਤੇ ਪਹਿਲਾਂ ਜਿਹੜਾ ਪਾਠ ਰਹਿੰਦਾ ਸੀ ਨਾ ਸੁਖਮਨੀ ਸਾਹਿਬ ਜੀ ਦਾ, ਪਹਿਲਾਂ ਉਹਦਾ ਭੋਗ ਪਾਇਆ ਮਹਾਰਾਜ ਨੇ। ਹਾਂਜੀ
ਪਠਿਓ ਪਾਠ ਜੇ ਤੱਕ ਥੋ ਰਹਾ,
ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਰਹਿੰਦਾ ਸੀ ਉਸ ਬਾਣੀ ਦਾ ਪ੍ਰੇਮ ਨਾਲ ਭੋਗ ਪਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਦੁੱਖ ਰੋਗ ਬਿਨਸੇ ਪੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਭ ਤੇ ਊਚ ਤਾਂ ਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਮਹਾਰਾਜ ਨੇ ਗੁਰਬਾਣੀ ਦਾ ਭੋਗ ਪਾਇਆ ਜੀ। ਹਾਂਜੀ
ਕਰਿਓ ਸੰਪੂਰਨ ਸੀਸ ਨਿਵਾਇਓ,
ਆ ਵੀ ਮਰਿਆਦਾ ਚ ਜਦੋਂ ਪਾਠ ਦਾ ਭੋਗ ਪੈ ਜੇ ਨਾ ਜੀ ਤੇ ਦੋਵੇਂ ਹੱਥ ਜੋੜ ਕੇ ਸਿਰ ਨਵਾਈ ਦਾ ਜੀ। ਗੱਜ ਕੇ ਅੱਖ ਵਾਹਿਗੁਰੂ
ਵਾਹਿਗੁਰੂ।
ਇਹ ਸਾਰੀਆਂ ਮਰਿਆਦਾਵਾਂ ਨੇ ਜੀ ਤੇ ਗੁਰੂ ਸਾਹਿਬ ਕਰ ਕਰਕੇ ਸਾਨੂੰ ਦੱਸਣ ਦੇ, ਸੰਗਤ ਜੀ ਸਤਿਗੁਰੂ ਤੇ ਸਤਿਗੁਰੂ ਨੇ ਪਾਤਸ਼ਾਹ ਨੇ ਗੁਰੂ ਪਰਮੇਸ਼ਰ ਹੈ ਜੀ, ਇਹ ਤੇ ਸਾਨੂੰ ਮਹਾਰਾਜ ਦੱਸ ਰਹੇ ਵੀ ਸੁਖਮਨੀ ਸਾਹਿਬ ਦਾ ਨਿਤਨੇਮ ਕਰਿਆ ਕਰੋ, ਸੁਖਮਨੀ ਸਾਹਿਬ ਵੀ ਪੜਿਆ ਕਰੋ, ਇਹ ਤੇ ਸਾਨੂੰ ਦੱਸ ਰਹੇ ਸੱਚੇ ਪਾਤਸ਼ਾਹ। ਜਦੋਂ ਪਾਠ ਸੰਪੂਰਨ ਹੋਇਆ ਗੁਰੂ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਸੀਸ ਨਵਾਇਆ ਜੀ। ਹਾਂਜੀ
ਉਹਨ ਦਾਸੀ ਕੋ ਨਿਕਟ ਬੁਲਾਇਓ,
ਫਿਰ ਜਿਹੜੀ ਕੌਲਾਂ ਜੀ ਦੇ ਘਰ ਦਾਸੀ ਸੀ ਨਾ ਉਹਨੂੰ ਗੁਰੂ ਸਾਹਿਬ ਨੇ ਬੁਲਾਇਆ। ਹਾਂਜੀ
ਕਿਉਂ ਇਹ ਪਰੀ ਕਹਾ ਇਸ ਹੋਵਾ,
ਮਹਾਰਾਜ ਕਹਿੰਦੇ ਦਾਸੀ ਆ ਕੌਲਾਂ ਜੀ ਇਸ ਤਰ੍ਹਾਂ ਕਿਉਂ ਪਏ ਨੇ, ਕਿਹੜੀ ਪੀੜਾ ਹੈ ਇਹਨਾਂ ਨੂੰ। ਹਾਂਜੀ
ਵਿਗੜਿਓ ਕੌਣ ਕਾਜ ਇਨ ਜੋਵਾ,
ਕਿਹੜਾ ਕਾਰਜ ਇਹਨਾਂ ਦਾ ਵਿਗੜ ਗਿਆ ਜਿਹੜਾ ਇਸ ਤਰ੍ਹਾਂ ਯਾਦ ਕਰ ਰਹੇ ਸਨ। ਹਾਂਜੀ
ਹੱਥ ਜੋੜ ਤਿੰਨ ਦਸ਼ਾ ਬਤਾਈ,
ਦਾਸੀ ਨੇ ਹੱਥ ਜੋੜ ਕੇ ਨਾ ਗੁਰੂ ਸਾਹਿਬ ਜੀ ਨੂੰ ਫਿਰ ਦਸ਼ਾ ਦੱਸੀ ਸਾਰੀ ਜੀ। ਹਾਂਜੀ
ਪ੍ਰਥਮ ਆਪ ਕੇ ਸਦਨ ਸਿਧਾਈ,
ਪਤਾ ਨੀ ਮਹਾਰਾਜ ਅੱਜ ਕੀ ਹੋਇਆ, ਗੁਰੂ ਕੇ ਮਹਿਲਾਂ ਵਾਲੇ ਅਸਥਾਨ ਤੇ ਗਏ ਸੀ, ਉਸ ਅਸਥਾਨ ਤੋਂ ਜਦੋਂ ਦੇ ਆਏ ਬਸ ਇਸੇ ਤਰ੍ਹਾਂ ਹੀ ਪਏ ਨੇ। ਹਾਂਜੀ
ਤਹਿ ਤਹਿ ਹੀ ਹੈਵ ਕਰ ਦਿਲਗੀਰ,
ਪਤਾ ਨੀ ਉੱਥੋਂ ਹੀ ਇਹਨੇ ਦੁਖੀ ਹੋ ਕੇ ਆਏ ਨੇ। ਗੱਜ ਕੇ ਅੱਖ ਵਾਹਿਗੁਰੂ
ਵਾਹਿਗੁਰੂ।
ਕਿਉਂ ਉੱਥੋਂ ਸੰਤਾਨ ਦੀ ਵਾਸ਼ਨਾ ਜੋ ਅੰਦਰ ਆ ਗਈ ਜੀ, ਪਤਾ ਨਹੀਂ ਕੀ ਗੱਲ ਉਥੋਂ ਹੀ ਇਹਨੇ ਦਲਗੀਰ ਹੋ ਕੇ ਇੱਥੇ ਆ ਕੇ ਬਸ ਉਰੋਂ ਦੇ ਇਸੇ ਤਰ੍ਹਾਂ ਲੇਟੇ ਨੇ ਸੱਚੇ ਪਾਤਸ਼ਾਹ। ਹਾਂਜੀ
ਪਰੀ ਆਣ ਨੈ ਭਾਖਤ ਪੀਰ,
ਮੈਂ ਬਹੁਤ ਪੁੱਛਿਆ ਵੀ ਕੌਲਾਂ ਜੀ ਦੱਸੋ ਤੁਹਾਨੂੰ ਕਿਹੜੀ ਕੀ ਪੀੜਾ ਹੈ, ਪਰ ਇਹਨਾਂ ਨੇ ਦੱਸਿਆ ਹੀ ਨਹੀਂ ਕੋਈ ਗੱਲ। ਹਾਂਜੀ
ਹਰਤਾ ਪੀਰ ਲਖੇ ਮਮ ਪੀਰ,
ਹਾਂਜੀ
ਸਭ ਤੇ ਦੀਰਘ ਪੀਰਨ ਪੀਰ,
ਆਖੋ ਵਾਹਿਗੁਰੂ। ਤੇ ਪਤਾ ਕੀ ਆਖਿਆ ਮੈਨੂੰ, ਮੈਨੂੰ ਆਖਿਆ ਕੌਲਾਂ ਜੀ ਨੇ ਇੱਕੋ ਗੱਲ ਆਖੀ, ਜਿਹੜੀ ਮੈਨੂੰ ਦਰਦ ਹੈ ਨਾ ਉਹਦਾ ਪੀਰਾਂ ਦੇ ਪੀਰ ਨੂੰ ਪਤਾ ਹੈ ਵੀ ਮੈਨੂੰ ਕੀ ਹੈ। ਗੁਰੂ ਸਾਹਿਬ ਨੂੰ ਪਤਾ ਤਾਂ ਹੈ ਹੀ ਸੀ ਵੀ ਕਿਸ ਵਾਸ਼ਨਾ ਨੂੰ ਲੈ ਕੇ ਇਸ ਤਰ੍ਹਾਂ ਪਏ ਨੇ, ਕਿਹੜੀ ਵਾਸ਼ਨਾ ਅੰਦਰ। ਪਰ ਮੈਂ ਫਿਰ ਬੇਨਤੀ ਕਰਾਂ ਮਹਾਰਾਜ, ਫਿਰ ਵੀ ਆਮ ਪੁਰਸ਼ਾਂ ਦੀ ਤਰ੍ਹਾਂ ਰਹੇ ਜੀ, ਹਰ ਗੱਲ ਤੇ ਅੰਤਰਜਾਮ ਤਾਂ ਨਹੀਂ ਵਿਖਾਈ, ਉਹ ਤਾਂ ਤੇ ਇਹੋ ਜਿਹੀਆਂ ਗੱਲਾਂ ਰੋਮ ਰੋਮ ਚ ਹੈਗੀਆਂ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਾਸੀ ਦੱਸ ਰਹੀ, ਸੱਚੇ ਪਾਤਸ਼ਾਹ ਮੈਂ ਤੇ ਬੜਾ ਪੁੱਛਿਆ, ਪਰ ਕੌਲਾਂ ਜੀ ਇੱਕੋ ਗੱਲ ਹੀ ਕਹਿੰਦੇ ਵੀ ਪੀਰਾਂ ਦੇ ਪੀਰ ਮੇਰੀ ਇਸ ਗੱਲ ਨੂੰ ਜਾਣਦੇ ਨੇ। ਪਤਾ ਇਹ ਪੀਰਾਂ ਦੇ ਪੀਰ ਕਿਉਂ ਕਹਿ ਰਹੇ ਸਨ ਕੌਲਾਂ ਜੀ? ਕਿਉਂਕਿ ਉਹ ਮੁਸਲਮਾਨ ਸਨ, ਤੇ ਮੁਸਲਮਾਨਾਂ ਦੇ ਵਿੱਚ ਧਾਰਮਿਕ ਪੁਰਸ਼ ਨੂੰ ਪੀਰ ਹੀ ਕਹਿੰਦੇ ਜੀ, ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੌਲਾਂ ਜੀ ਪੀਰਾਂ ਦਾ ਪੀਰ ਕਹਿੰਦੇ ਹੁੰਦੇ ਸੀਗੇ ਵੀ ਸਤਿਗੁਰੂ ਤੁਸੀਂ ਤੇ ਸਾਡੇ ਪੀਰਾਂ ਦੇ ਪੀਰ ਹੋ, ਪੀਰਾਂ ਦੇ ਪੀਰ। ਹਾਂਜੀ
ਖਸ਼ਟ ਜਾਮ ਇਸ ਭਾਤ ਬਿਤਾਏ,
ਹਾਂਜੀ
ਕਾਲ ਦੁਪਹਿਰੀ ਤੇ ਦੁੱਖ ਪਾਏ।
ਬਸ ਮਹਾਰਾਜ ਕੱਲ ਦੁਪਹਿਰ ਤੋਂ ਇਹੋ ਹੀ ਹਾਲ ਹੈ, ਨਾ ਕੁਝ ਛਕਦੇ ਨੇ ਨਾ ਕੁਝ ਪੀਂਦੇ ਨੇ, ਬਸ ਇਸੇ ਤਰ੍ਹਾਂ ਹੀ ਪਏ ਨੇ। ਹਾਂਜੀ
ਖਾਣ ਪਾਣ ਪਰਿਅੰਕ ਸੁਹਾਵਣ,
ਹਾਂਜੀ
ਬਸਨ ਬੇਭੁੱਖਣ ਕਰੇ ਬਗਾਵਣ,
ਖਾਣਾ ਪੀਣਾ ਪਲੰਘ ਸਾਰਾ ਕੁਝ ਛੱਡ ਕੇ ਮਹਾਰਾਜ ਆ ਤਨ ਦੇ ਗਹਿਣੇ ਵੀ ਕੱਲ ਦੇ ਵਗਾ ਕੇ ਮਾਰੇ, ਪਤਾ ਨੀ ਕੀ ਗੱਲ ਕਿਹੜਾ ਦੁੱਖ ਲੱਗ ਗਿਆ। ਹਾਂਜੀ
ਦੀਰਘ ਸਵਾਸ ਲੈ ਤਾਂ ਦੁੱਖ ਭਰੇ,
ਹਾਂਜੀ
ਅਸ਼ਰ ਬਿਲੋਚਣ ਤੇ ਜਲ ਭਰੇ।
ਫਿਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਾਸੀ ਦੱਸ ਰਹੀ, ਮਹਾਰਾਜ ਕੱਲ ਦਾ ਬੜਾ ਹੀ ਵੈਰਾਗ ਕੀਤਾ, ਬੜਾ ਹੀ ਰੋਏ ਨੇ, ਇਹ ਪਤਾ ਨੀ ਕੀ ਗੱਲ ਇੰਨਾ ਕਿਉਂ ਰੋ ਰਹੇ ਨੇ ਮਹਾਰਾਜ, ਸਾਨੂੰ ਨੀ ਪਤਾ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਫਿਰ ਗੁਰੂ ਸਾਹਿਬ ਉਸ ਦਾਸੀ ਨੂੰ ਨਾਲ ਲੈ ਕੇ, ਦੋ ਸਿੱਖਾਂ ਨੂੰ ਨਾਲ ਲੈ ਕੇ ਨਾ ਜੀ ਕੌਲਾਂ ਜੀ ਦੇ ਲਾਗੇ ਗਏ ਜੀ। ਹਾਂਜੀ
ਚੌਪਈ ਕਿਉਂ ਧਰ ਪਰੀ ਨੀਰ ਭਰ ਬਰਨੀ,
ਸੱਚੇ ਪਾਤਸ਼ਾਹ ਕਹਿਣ ਲੱਗੇ ਕੌਲਾਂ ਜੀ ਕੀ ਗੱਲ, ਕਹਿਣ ਲੱਗੇ ਤੁਸੀਂ ਇਸੇ ਤਰ੍ਹਾਂ ਜ਼ਮੀਨ ਤੇ ਹੀ ਲੇਟੇ ਹੋਏ ਹੋ, ਕਹਿਣ ਲੱਗੇ ਕੀ ਗੱਲ ਹੈ ਆਪ ਜੀ ਨੂੰ? ਹਾਂਜੀ
ਭਈ ਬਿਬਰਣੀ ਚੰਪਕ ਬਰਣੀ,
ਕੀ ਗੱਲ, ਕਿਹੜਾ ਸੰਤਾਪ ਲੱਗ ਗਿਆ, ਕਿਹੜਾ ਦੁੱਖ ਲੱਗ ਗਿਆ ਜਿਹਦੇ ਕਰਕੇ ਆਪ ਜੀ ਇਸ ਤਰ੍ਹਾਂ ਧਰਤੀ ਤੇ ਹੀ ਪਏ ਹੋ। ਹਾਂਜੀ
ਕਿਸਨੇ ਤੌਰ ਅਨਾਦਰ ਕੀਨੋ,
ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਪਤਾ ਅੰਤਰਜਾਮੀ ਸਤਿਗੁਰੂ ਜੀ ਨੂੰ ਸਾਰਾ ਕੁਝ ਹੀ ਹੈਗਾ ਜੀ, ਪਰ ਫਿਰ ਵੀ ਸੱਚੇ ਪਾਤਸ਼ਾਹ ਪੁੱਛਦੇ ਕੌਲਾਂ ਜੀ ਨੂੰ, ਲਾਗੇ ਦੋ ਸਿੱਖ ਖਲੋਤੇ ਨੇ, ਲਾਗੇ ਦਾਸੀ ਖਲੋਤੀ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੱਸੋ ਕਿਸੇ ਨੇ ਅਨਾਦਰ ਕਰ ਦਿੱਤਾ ਤੁਹਾਡਾ? ਹਾਂਜੀ
ਕਹੋ ਕਾਰਨ ਕਿਉਂ ਬੇਖ ਬਲੀਨਾ,
ਇਸ ਤਰ੍ਹਾਂ ਦੇ ਕਿਉਂ ਵਸਤਰ ਧਾਰਨ ਕੀਤੇ ਨੇ, ਮਲੀਨ ਵਸਤਰ ਨੇ ਤੁਹਾਡੇ? ਹਾਂਜੀ
ਬਾਂਸ਼ਤ ਕਹਿਤ ਪ੍ਰਥਮ ਹਮ ਪਾਸ,
ਹਾਂਜੀ
ਸੋ ਕਰ ਦਿੱਤੇ ਕਾਰਜ ਰਾਸ,
ਦੱਸੋ ਕਹਿਣ ਲੱਗੇ ਕੀ ਦੁੱਖ ਲੱਗ ਗਿਆ, ਕਹਿਣ ਲੱਗੇ ਦੱਸੋ, ਕਹਿਣ ਲੱਗੇ ਕੋਈ ਗੱਲ ਨੀ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਬੜੇ ਵੱਡੇ ਨੇ, ਜੋ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਗੁਰੂ ਘਰੋਂ ਪ੍ਰਾਪਤ ਹੋਏਗਾ, ਗੁਰੂ ਸਾਹਿਬ ਨੇ ਬਚਨ ਕਰਤਾ ਜੀ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ, ਤੇ ਅੱਗੋਂ ਨਾ ਜੀ ਹੁਣ ਫਿਰ ਕੌਲਾਂ ਜੀ ਉੱਠੇ ਤੇ ਹੱਥ ਜੋੜ ਕੇ ਫਿਰ ਇਸ ਤਰ੍ਹਾਂ ਦੇ ਬਚਨ ਕੀਤੇ ਜੀ। ਹਾਂਜੀ
ਇੱਕ ਚਿੰਤਾ ਇਸ ਜਗ ਕੀ ਭਾਰੀ,
ਸੱਚੇ ਪਾਤਸ਼ਾਹ ਕੱਲ ਜਦੋਂ ਦੀ ਮਹਾਰਾਜ ਗੁਰੂ ਕੇ ਮਹਿਲ ਤੋਂ ਆਈ ਹਾਂ ਇੱਕੋ ਹੀ ਚਿੰਤਾ ਲੱਗੀ ਪਈ ਹੈ। ਮੈਂ ਸ਼ਾਰਟ ਵਿੱਚ ਆਪ ਜੀ ਨੂੰ ਦੱਸ ਦਿੰਦਾ ਚਿੰਤਾ ਪਤਾ ਕੀ ਜੀ, ਕੌਲਾਂ ਜੀ ਦੇ ਮਨ ਵਿੱਚ ਇਹ ਵਿਚਾਰ ਆ ਗਈ ਵੀ ਗੁਰਦਿੱਤਾ ਜੀ ਦੇ ਮਾਤਾ ਜੀ ਮਾਤਾ ਦਮੋਦਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ, ਅਣੀ ਰਾਏ ਜੀ ਦੇ ਮਾਤਾ ਜੀ ਮਾਤਾ ਮਰਵਾਹੀ ਜੀ, ਇਹਨਾਂ ਮਾਵਾਂ ਦੇ ਜਗਤ ਵਿੱਚ ਨਾਮ ਰਹਿਣੇ ਨੇ, ਨਾਮ ਰਹਿਣੇ ਨੇ ਗੁਰੂ ਘਰ ਵਿੱਚ, ਤੇ ਮੇਰਾ ਨਾਮ ਤੇ ਕਿਸੇ ਨੇ ਪਿੱਛੋਂ ਲੈਣਾ ਹੀ ਨਹੀਂ। ਅੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਇਹ ਬੜੀ ਵਿਚਾਰ ਚੱਲਦੀ ਜੀ, तकरीबन आ जाती हर एक पुरुष नू आ जाती भी मेरा नाम रहना चाहिए जी। कौलां जी दे मन च यह विचार आ गई भी मेरा तो नाम ही नहीं रहना जगत विच, ते मैं चाहनी भी मेरा नाम उजागर रहे, गुरु घर की दासी रवा पर गुरु घर विच नाम भी उजागर रहे, दो भावना हैगियां जी। हां जी, इस तरह की बेनती सच्चे पातशाह नू कर रहे जी। हां जी,
तिम निज नाम उजागर कांख।
महाराज जिवें तुहाडे घर विच माता नानकी जी दा नाम उजागर रहना, दमोदरी जी दा नाम उजागर रहना, मरवाही जी दा नाम उजागर रहना, मेरे अंदर दी भावना है मेरा नाम भी उजागर रहे, सारी दुनिया विच मेरा नाम जानिया जावे। हां जी,
पुत्र आप ते होए अब लाखों।
ते मैं चाहनी है इस संसार विच पता नहीं तुसी किन्नियां नूं पुत्रां दे वर दित्ते होणगे, क्यों महाराज बड़े दयालु हैगे जी, आ साडे लागे ही है ना जी चब्बा, चब्बे दी माता ही माता सुलखणी बजुर्ग, ते गुरु हरगोबिंद साहब लंघ रहे ते माता ने कहता भी महाराज धी पुत्र नहीं हैगा कर दिओ कृपा, ते गुरु साहब ने आखिया भी माता तेरी किस्मत विच नहीं हैगे, तेरे ते भागां च नहीं हैगे। ते माता उदास, अगों गुरु का सिख मिल गया भाई गुरदास साहब, कह लगे माता जी कीते होण गुरु हरगोबिंद साहब दे दर्शन ते चेहरे ते उदासी, कह लगी हां गुरु साहब ने कह दिता भी मेरे भागां विच धी पुत नहीं हैगा, ते ओह कहन लगे भी एरे च की गल है, वेखो प्यार आले सिख दी संगत हो जाए ना ये भी बड़ी वड्डी गल है, कहन लगे एरे च की है, कल हाथ विच कलम फड़ दियो एक कागज फड़ दियो ते गुरु साहब नू कहो भी सच्चे पातशाह ओथे भी तुही लिखना ते इत्थे ही लिख दियो, ओथे भी ते तुही लिखना इत्थे ही लिख दियो। बस माता ने इसे तरह कीता जी। अगले दिन आउंदिया महाराज ने जिधरों राह चो लंघना ही ना छेवें पातशाह ने माता जी रस्ते च खलो गए, हाथ विच कलम ते कागज लैके अगे करता, महाराज कहिंदे माता जी इह की गल, कहन लगे सतगुरु कल आप जी ने बतन कीता है भी मेरे कर्मां च ती पुत्र नहीं लिखे, ते सच्चे पातशाह ओथे भी ते तुही लिखदे हो सचखंड, ते किरपा करो महाराज इत्थे भी तुही लिखणा फड़ो ते कर्मां च लिख दियो, कहन लगे। हांजी, ते बस फिर महाराज ने भी ओहो जी शरदा नू भाग ला दिते जी, फड़ी कलम ओहदे हथों, फड़िया ओ वरका ते गुरमुखो एक लिखना सी, वैसे कह देंदे साडे ज्ञानी भी लिखना एक सी, ए ते गुरु दी मर्यादा, मैं समझदा घोड़ा भी गुरु साहब जी दी आग्या विच रहिंदा ही उह अपनी मर्जी ना नहीं हिल सकदा जी, जिथे एक लिखना सी ना उथे फिर सत लिखे जी। ते माता सुलखणी जी नूं आख्या भी लै हुण तेरे सत ही पुत्तर होणगे जी। हांजी, कौलां जी भी बेनती करन दे महाराज किसे नूं ते सत सत दे देंदे हो, ते मैं ते आप जी कोलों एक मंग रही हां किरपा करो मैनू भी ती पुत्र दा वर दियो। हांजी,
रहे सांझ जग महतब मेरी,
ताकि मेरी भी दुनिया विच सांझ रह जाए, रेंदी दुनिया तक लोक मैनू जानन। हांजी,
जान है नर संतत जब हेरी,
जदों मेरियां गां पुश्तां वेखणगे, मेरी औलाद देखणगे, मेरी पीढ़ी लोक देखणगे, ते लोक कहणगे भी कौलां दी पीढ़ी हैगी है, इस करके मेरे मन दी बड़ी इच्छा है की है। हांजी,
इस दुख कर दुखिया मन मोरा,
इस दुख करके मेरा मन बहुत दुखी हैगा गुरु छेवें पातशाह जी,
हर भरोसा है एक तोरा,
महाराज भरोसा ते आप जी दा ही हैगा, सतगुरु कृपा करो दया करो ते महाराज बचन करो। हांजी,
श्री हर गोविंद सुनत बखाना,
गज के आखो सारी संगत दोवें हाथ जोड़ो ते आखो जी धन धन श्री गुरु हरगोबिंद साहिब जी महाराज,
धन श्री गुरु हरगोबिंद साहिब।
सच्चे पातशाह गुरु हरगोबिंद साहिब महाराज कहन लगे, महाराज कहिंदे कौलां जी इह किहो जिहा फुरना बना लिया, कहन लगे एक ऐसा फुरना बना लिया। हांजी,
कहा मनोरथ तै उर ठाना,
आ केहो जा मनोरथ हिरदे विच रख के बैठे हो, कहन लगे इना चिर हो गया गुरबाणी पढ़दे, इतना समा हो गया संगत करदे, ਇਹ ਕਿਹੜਾ ਫੁਰਨਾ ਅੰਦਰ ਰੱਖਿਆ ਹੋਇਆ? ਕਹਿਣ ਲੱਗੇ ਹਾਂਜੀ,
ਨਾਸ਼ਵੰਤ ਜਗ ਮੈਂ ਚਹ ਨਾਮੂ,
ਹਾਂਜੀ
ਕਿਉ ਨਾ ਸੰਭਾਰਤ ਅਗਲ ਧਾਮੂ।
ਇਹ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਿੱਖਿਆ ਦੇ ਰਹੇ, ਹੁਣ ਸੁਣ ਲਿਓ, ਕਿਉਂਕਿ ਜਿੱਥੇ ਸਿੱਖਿਆ ਦੀ ਗੱਲ ਆ ਜਾਂਦੀ ਨਾ ਜੀ, ਉੱਥੇ ਮੈਂ ਉਦਣ ਵੀ ਬੇਨਤੀ ਕੀਤੀ ਵੀ ਫਿਰ ਕਹਿ ਦਿੰਦੇ ਵੀ ਹੁਣ ਬੋਰਿੰਗ ਪ੍ਰਸੰਗ ਆ ਗਿਆ ਜੀ। ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਕੌਲਾ ਜੀ ਸੰਸਾਰ ਵਿੱਚ ਆਪਣਾ ਨਾਮ ਰੱਖਣਾ ਚਾਹੁੰਦੇ ਹੋ? ਤੁਹਾਨੂੰ ਪਤਾ ਮਹਾਰਾਜ ਕਹਿੰਦੇ ਸੰਸਾਰ ਨਾਸ਼ਵਾਨ ਹੈਗਾ। ਕਹਿਣ ਲੱਗੇ ਸੰਸਾਰ ਨੇ ਖਤਮ ਹੋ ਜਾਣਾ, ਇੱਥੇ ਤੇ ਵੱਡਿਆਂ ਵੱਡਿਆਂ ਦੇ ਨਾਮ ਨਹੀਂ ਰਹੇ। ਕਹਿਣ ਲੱਗੇ ਸੰਸਾਰ ਤੇ ਨਾਸ਼ਵਾਨ ਹੈਗਾ, ਜੇ ਸਾਡੇ ਕੋਲੋਂ ਦਾਤ ਲੈਣੀ ਤੇ ਵਾਹਿਗੁਰੂ ਜੀ ਦਾ ਨਾਮ ਲਓ। ਹਾਂ ਕਹਿਣ ਲੱਗੇ, ਨਾਸ਼ਵੰਤ ਜਗ ਮਹਿ ਚਹਿ ਨਾਮੂ, ਇਸ ਨਾਸ਼ਵੰਤ ਜਗਤ ਵਿੱਚ ਨਾਮ ਆਪਣਾ ਚਾਹੁੰਦੇ ਹੋ? ਹਾਂਜੀ, ਹੈ ਨਾਸ਼ਵੰਤ ਜੀ, ਨਾਸ ਹੋ ਜਾਣਾ ਤੇ ਜਿਸ ਥਾਂ ਨੇ ਨਾਸ ਹੋ ਜਾਣਾ ਉਹਦੇ ਵਿੱਚ ਨਾਮ ਲੈ ਕੇ ਕੀ ਕਰਨਾ? ਕਹਿਣ ਲੱਗੇ ਉਹਦੇ ਵਿੱਚ ਵਾਹਿਗੁਰੂ ਨਾਮ ਬਣਾ ਕੇ ਕੀ ਕਰੋਗੇ? ਮਹਾਰਾਜ ਕਹਿੰਦੇ ਜਗਤ ਨਾਸ਼ਵਾਨ ਹੈਗਾ, ਇਹਦੇ ਵਿੱਚ ਤੁਸੀਂ ਆਪਣਾ ਨਾਮ ਚਾਹੁੰਦੇ ਹੋ? ਕਿਉਂ ਨਾ ਸੰਭਾਰਤ ਆਗਲ ਧਾਮੂ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਅਗਲੇ ਲੋਕ ਵੱਲ ਕਿਉਂ ਨੀ ਵਹਿੰਦੇ? ਕਹਿਣ ਲੱਗੇ ਤੁਸੀਂ ਤੇ ਅਜੇ ਇਸ ਲੋਕ ਨਾਲ ਹੀ ਜੁੜੇ ਪਏ ਹੋ। ਹਾਂਜੀ,
ਸਮਤਵੰਤ ਬੜ ਸੇ ਹੈ ਪ੍ਰਾਣੀ,
ਇਸ ਸੰਸਾਰ ਵਿੱਚ ਸਭ ਤੋਂ ਵਧੀਆ, ਸਭ ਤੋਂ ਸਮਤਵਾਨ ਭਾਵ ਸਿਆਣਾ ਪ੍ਰਾਣੀ ਤਾਂ ਉਹ ਹੈ। ਹਾਂਜੀ,
ਜਗਤ ਵਾਸ਼ਨਾ ਜਿਨਹ ਮਿਟਾਨੇ,
ਜਿਹਨੇ ਸੰਸਾਰ ਦੀਆਂ ਵਾਸ਼ਨਾਵਾਂ ਨੂੰ ਖਤਮ ਕੀਤਾ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਛੋਟੀ ਗੱਲ ਹੈ ਕਿਤੇ ਵਾਸ਼ਨਾਵਾਂ ਖਤਮ ਕਰਨੀਆਂ? ਗੁਰੂ ਸਾਹਿਬ ਬਚਨ ਤੇ ਕਰਨ ਦੇ ਨੇ। ਸੰਗਤ ਜੀ, ਸੱਚੀ ਗੱਲ ਮੈਂ ਆਪਣੀ ਗੱਲ ਕਰਦਾ, ਜੇ ਸਾਡੀਆਂ ਵਾਸ਼ਨਾਵਾਂ ਖਤਮ ਨੀਚੇ ਹੋਈਆਂ ਜੀ। ਵਾਸ਼ਨਾਵਾਂ ਪਤਾ ਕਿਹਨੂੰ ਕਹਿੰਦੇ? ਮੰਗਾਂ ਨੂੰ ਜੀ, ਮੰਗਾਂ ਨੂੰ। ਸਿਆਣਾ ਮਨੁੱਖ ਤੇ ਉਹ ਹੈ ਜਿਹਦੀਆਂ ਮੰਗਾਂ ਖਤਮ ਹੋ ਗਈਆਂ ਜੀ। ਮਸਕੀਨ ਜੀ ਇਹੋ ਕਹਿੰਦੇ ਸਨ ਨਾ, ਉਹ ਕਹਿੰਦੇ ਸਨ ਤੁਸੀਂ ਦਰਬਾਰ ਸਾਹਿਬ ਆਏ ਹੋ, ਮੈਂ ਨੀ ਕਹਿੰਦਾ ਤੁਹਾਡੀਆਂ ਮੰਗਾਂ ਪੂਰੀਆਂ ਨਾ ਹੋਣ। ਉਹ ਕਹਿੰਦੇ ਮੈਂ ਇਹ ਕਹਿੰਦਾ ਹਰਿਮੰਦਰ ਸਾਹਿਬ ਆ ਕੇ ਤੁਹਾਡੀਆਂ ਮੰਗਾਂ ਖਤਮ ਹੀ ਹੋ ਜਾਣ ਜੀ, ਮੰਗ ਕੋਈ ਪੈਦਾ ਹੀ ਨਾ ਹੋਏ ਅੰਦਰ, ਮੰਗ ਪੈਦਾ ਹੀ ਨਾ ਹੋਏ। ਉਹ ਸ਼ੇਖ ਸ਼ਾਦੀ ਜੀ ਨੇ ਵੀ ਲਿਖਿਆ, ਉਹ ਕਹਿੰਦੇ ਵੀ ਪਹਿਲਾਂ ਤੇ ਰੱਬ ਕੋਲੋਂ ਬਹੁਤ ਕੁਝ ਮੰਗੀਦਾ ਸੀਗਾ, ਪਰ ਸਭ ਕੁਛ ਮੰਗ ਲਿਆ, ਖੁਦਾ ਕੋ ਮੰਗ ਕਰ। ਜਿਸ ਦਿਨ ਦਾ ਰੱਬ ਨੂੰ ਮੰਗਿਆ ਨਾ, ਬਸ ਉਸ ਦਿਨ ਇਹੋ ਜਿਹੀ ਦੁਆ ਕੀਤੀ, ਉਸ ਦਿਨ ਦਾ ਰੱਬ ਆ ਗਿਆ, ਹੁਣ ਅੱਜ ਤੋਂ ਬਾਅਦ ਕਿਸੇ ਮੰਗ ਲਈ ਹੱਥ ਦੁਆ ਵਿੱਚ ਉੱਠਦੇ ਹੀ ਨਹੀਂ। ਕਹਿਣ ਲੱਗੇ ਭਾਵ ਹੁਣ ਮੰਗ ਨਹੀਂ ਰਹੀ। ਗੁਰੂ ਸਾਹਿਬ ਕਹਿਣ ਲੱਗੇ ਸਿਆਣੇ ਪੁਰਸ਼ ਤੇ ਉਹ ਨੇ ਜਿਨ੍ਹਾਂ ਨੇ ਸੰਸਾਰ ਨੂੰ ਨਾਸ਼ਵਾਨ ਜਾਣਿਆ ਤੇ ਵਾਸ਼ਨਾ ਖਤਮ ਕਰਤੀ, ਮੰਗਾਂ ਖਤਮ ਕਰਤੀਆਂ, ਮੰਗਾਂ ਨਹੀਂ ਰਹੀਆਂ ਉਹਨਾਂ ਅੰਦਰ। ਹਾਂਜੀ,
ਕਿਆ ਸੁਤ ਬਿਤ ਤੇ ਸਰਹਿ ਅਗਾਰੀ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਕਹਿੰਦੇ ਪੁੱਤਰ ਨਾਲ ਕੀ ਸਰ ਜੇਗਾ ਤੁਹਾਡਾ? ਪੁੱਤਰ ਨਾਲ ਲੋੜਾਂ ਪੂਰੀਆਂ ਹੋ ਜਾਣਗੀਆਂ ਸਾਰੀਆਂ। ਕਹਿਣ ਲੱਗੇ ਗੱਲ ਕੀ, ਗੁਰੂ ਸਾਹਿਬ ਨੂੰ ਪਤਾ ਸੀ ਵੀ ਕੌਲਾਂ ਜੀ ਇਸ ਉਪਦੇਸ਼ ਦੇ ਅਧਿਕਾਰੀ ਨੇ। ਜੇ ਮਹਾਰਾਜ ਮਾਤਾ ਸੁਲੱਖਣੀ ਜੀ ਨੂੰ ਇਹ ਉਪਦੇਸ਼ ਦਿੰਦੇ ਨਾ ਜੀ, ਤੇ ਉਹਨਾਂ ਹੋਰ ਟੁੱਟ ਜਾਣਾ ਸੀਗਾ ਜੀ। ਗੁਰੂ ਸਾਹਿਬ ਅਧਿਕਾਰੀ ਵੇਖ ਕੇ ਉਪਦੇਸ਼ ਦਿੰਦੇ ਵੀ ਕਿਹੜਾ ਉਪਦੇਸ਼ ਸਹਿਣ ਵਾਲਾ ਹੈਗਾ ਜੀ। ਮਹਾਰਾਜ ਕਹਿੰਦੇ ਧਨ ਨਾਲ ਸੁਖੀ ਹੋ ਜਾਊਗੇ, ਪੁੱਤਰ ਨਾਲ ਕਿਹੜਾ ਬੰਦਾ ਸੁਖੀ ਹੋਇਆ ਜੀ? ਤੁਲਸੀਦਾਸ ਜੀ ਤੇ ਲਿਖਦੇ ਸੁਤ ਦਾਰਾ ਅਰ ਲਛਮੀ ਪਾਪੀ ਕੇ ਵੀ ਹੋਏ ਜੀ। ਇਹ ਤੇ ਪਾਪੀਆਂ ਕੋਲ ਵੀ ਚੀਜ਼ਾਂ ਹੈਗੀਆਂ ਜੀ। ਹਾਂਜੀ, ਸੱਚੇ ਪਾਤਸ਼ਾਹ ਕਹਿੰਦੇ ਕਿਆ ਸੁਤ ਬਿਤ ਤੇ ਸਰਹੇ ਅਗਾਰੀ, ਪੁੱਤਰ ਧੀ ਪੈਸੇ ਨਾਲ ਅਗਲਾ ਲੋਕ ਨੀ ਤੁਹਾਡਾ ਸੌਰ ਜਾਣਾ। ਕਹਿਣ ਲੱਗੇ ਹਾਂਜੀ,
ਮਰਹਿ ਨਾ ਆਵਹਿ ਕਬਹੁ ਨਿਹਾਰੀ,
ਜਦੋਂ ਤੁਸੀਂ ਮਰ ਜਾਣਾ। ਕਹਿਣ ਲੱਗੇ ਮਰਨ ਤੋਂ ਬਾਅਦ ਪੁੱਤਰ ਨਾਲ ਨੀ ਜਾਂਦਾ। ਕਹਿਣ ਲੱਗੇ ਪੈਸੇ ਨਾਲ ਨੀ ਜਾਂਦੇ। ਗੁਰਮੁਖੋ, ਸਮਾਂ ਹੋ ਗਿਆ, ਚਲੋ ਮੈਂ ਬੇਨਤੀ ਕਰਦੇ ਹਾਂ, ਪੁੱਤਰ ਹੋਵੇ, ਪੈਸਾ ਹੋਵੇ, ਰਿਸ਼ਤੇਦਾਰ ਹੋਣ, ਮਾਂ ਪਿਓ ਹੋਣ, ਸਾਡੇ ਸਰੀਰ ਦੇ ਹੀ ਸਾਥੀ ਨੇ ਜੀ, ਸਰੀਰ ਦੇ ਸਾਥੀ ਨੇ। ਜਿੰਨਾ ਚਿਰ ਤੱਕ ਸਰੀਰ ਹੈ ਨਾ ਸੰਗਤ ਜੀ, ਉਹਨਾਂ ਚਿਰ ਤੱਕ ਇਹ ਹੈਗਾ ਸੱਚਾਈ ਹੈ ਜਗਤ ਦੀ। ਗੱਲ ਵੱਖਰੀ, ਪਹਿਲਾਂ ਬੰਦਾ ਸੁਣਦਾ ਨਹੀਂ, ਇਸ ਸੱਚਾਈ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਸਰੀਰ ਤਿਆਗਦੇ ਹਾਂ ਜੀ। ਇਹ ਤਾਂ ਚਲੋ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹੀ ਤੇ ਮੈਂ ਅਰਥ ਦੱਸ ਰਿਹਾ। ਸੰਗਤ ਜੀ, ਇਹ ਸੰਸਾਰ ਸਰੀਰ ਦਾ ਸਾਥੀ ਹੈਗਾ, ਸੱਚੀ ਗੱਲ ਹੈ। ਜਿੰਨਾ ਵੀ ਸੰਸਾਰ ਹੈ ਇਹਦੇ ਵਿੱਚ ਸਾਡੀ ਰੂਹ ਦਾ ਸਾਥੀ ਕੋਈ ਨਹੀਂ ਚਾਹੇਗਾ ਜੀ, ਰੂਹ ਦਾ ਸਾਥੀ ਕੋਈ ਨਹੀਂ ਚਾਹੇਗਾ। ਇਸੇ ਕਰਕੇ ਗੁਰੂ ਸਾਹਿਬ ਨੇ ਗੁਰਬਾਣੀ ਚ ਇੱਕ ਪੰਕਤੀ ਉਚਾਰੀ, ਸੁਣ ਨਾਹ ਪ੍ਰਭੂ ਜੀਓ ਇਹ ਕੱਲੜੀ ਬੰਨ ਮਾਹੇ, ਆ ਸੰਸਾਰ ਬੰਨ ਹੈ ਜੀ, ਬਾਗ ਹੈ ਜੀ। ਕਹਿਣ ਲੱਗੇ ਰੱਬ ਜੀ ਮੇਰੀ ਆਤਮਾ ਇਸ ਸੰਸਾਰ ਰੂਪੀ ਬਾਗ ਵਿੱਚ ਕੱਲੀ ਤੁਰੀ ਫਿਰਦੀ। ਕਹਿਣ ਲੱਗੇ ਮਾਂ ਵੀ ਸਰੀਰ ਦੀ ਸਾਥਣ ਚ, ਭਰਾ ਵੀ ਸਰੀਰ ਦਾ ਹੀ ਸਾਥੀ ਚ, ਪਤਨੀ ਵੀ ਸਰੀਰ ਦੀ ਸਾਥੀ, ਪੁੱਤਰ ਵੀ ਸਰੀਰ ਦੇ ਸਾਥੀ ਹੈਗੇ ਜੀ। ਜਿੰਨਾ ਚਿਰ ਤੱਕ ਸਰੀਰ ਹੈ ਉਹਨਾਂ ਚਿਰ ਤੱਕ ਇਹਨਾਂ ਚੀਜ਼ਾਂ ਨੇ ਇਹ ਸਾਰੇ ਕੋਲ ਰਹਿਣਗੇ। ਸੱਚੀ ਗੱਲ ਹੈ, ਜਦੋਂ ਸਰੀਰ ਨਹੀਂ ਰਿਹਾ ਫਿਰ ਤੇ ਫੋਟੋਆਂ ਹੀ ਟੰਗੀਆਂ ਰਹਿ ਜਾਂਦੀਆਂ ਜੀ, ਤੇ ਸਾਡੀ ਰੂਹ ਦਾ ਕੋਈ ਸਾਥੀ ਥੋੜੀ ਬਣਦਾ ਜੀ। ਰੂਹ ਦਾ ਜੇ ਕੋਈ ਸਾਥੀ ਹੈ ਤੇ ਗੱਜ ਕੇ ਫਿਰ ਬੋਲੋ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਜੀ ਦਾ ਨਾਮ ਰੂਹ ਦਾ ਸਾਥੀ ਹੈਗਾ ਜੀ, ਹੋਰ ਕੋਈ ਰੂਹ ਦਾ ਸਾਥੀ ਨਹੀਂ ਹੈਗਾ। ਆਮ ਤੌਰ ਤੇ ਬਹੁਤ ਸਾਰੇ ਜੀਵ ਨੇ ਪਰਿਵਾਰ ਵਿੱਚ ਬਹਿ ਕੇ ਵੀ ਉਹਨਾਂ ਦੀ ਰੂਹ ਕੱਲੀ ਤੁਰੀ ਫਿਰਦੀ ਹੈ। ਸਰੀਰ ਨੂੰ ਪਰਿਵਾਰ ਦੀ ਸੰਗਤ ਮਿਲ ਗਈ ਹੈ ਪਰ ਰੂਹ ਕੱਲੀ ਹੈ ਜੀ। ਰੂਹ ਦਾ ਸਾਥੀ ਪਤਾ ਕੌਣ ਹੈ? ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਊਹਾ ਨਾਮ ਤੇਰੇ ਸੰਗ ਸਹਾਈ। ਉਹ ਰੂਹ ਦਾ ਸਾਥੀ ਹੈ ਨਾਮ। ਸੋ ਗੁਰੂ ਸਾਹਿਬ ਕਹਿਣ ਲੱਗੇ ਪੁੱਤਰ ਧੀਆਂ ਦੇ ਨਾਲ ਸਰਨਾ ਨਹੀਂ ਹੈਗਾ ਗਾਂਹ ਦੀ ਦੁਨੀਆਂ ਦਾ। ਸਰੀਰ ਨੇ ਜਦੋਂ ਤਿਆਗ ਦਿੱਤਾ, ਤੁਸੀਂ ਸਰੀਰ ਨੂੰ ਤਿਆਗਤਾ, ਪੁੱਤ ਨੇ ਨਹੀਂ ਵੇਖਣ ਜਾਣਾ ਵੀ ਕਿੱਥੇ ਕੁ ਮੇਰੀ ਮਾਂ ਤੁਰੀ ਫਿਰਦੀ ਹੈ। ਗੱਲ ਸੱਚੀ ਹੈ। ਹਾਂਜੀ
ਹੰਤਾ ਮਮਤਾ ਮਿਥਿਆ ਧਾਰਤ, ਜਗਤ ਪਦਾਰਥ ਹਿਤ ਭਵ ਹਾਰਤ।
ਜਗਤ ਦੇ ਪਦਾਰਥਾਂ ਦੇ ਚੱਕਰ ਵਿੱਚ ਕਈ ਵਾਰੀ ਬੰਦਾ ਜੀਵਨ ਹਾਰ ਜਾਂਦਾ ਜੀ। ਬੜੇ ਬੜੇ ਧਾਰਮਿਕ ਪੁਰਸ਼ ਜਦੋਂ ਧਰਮ ਵਾਲੇ ਪਾਸੇ ਆਉਂਦੇ ਨੇ, ਆ ਕੇ ਕਮਾਈ ਵੀ ਕਰ ਲੈਂਦੇ ਨੇ, ਪਰ ਜਦੋਂ ਪਦਾਰਥਾਂ ਤੇ ਸੂਈ ਆ ਕੇ ਅੜਕ ਜਾਂਦੀ ਹੈ ਨਾ, ਫਿਰ ਜੀਵਨ ਹਾਰਿਆ ਜਾਂਦਾ। ਮਹਾਰਾਜ ਕਹਿੰਦੇ ਇਹਨਾਂ ਚੱਕਰਾਂ ਚ ਪੈ ਕੇ ਜੀਵਨ ਦੀ ਬਾਜੀ ਨੂੰ ਹਾਰ ਜਾਈਦਾ। ਹਾਂਜੀ
ਕਹਾ ਪੁੱਤਰ ਤੇ ਕਾਰਜ ਸਰ ਹੈ, ਤਿਆਗ ਚੱਲ ਹੈ ਏਕਲ ਜਬ ਮਰ ਹੈ।
ਗੱਜ ਕੇ ਆਖੋ ਵਾਹਿਗੁਰੂ। ਨਾਲੇ ਗੁਰੂ ਸਾਹਿਬ ਜੀ ਨੂੰ ਪਤਾ ਵੀ ਕੌਲਾਂ ਜੀ ਦੀ ਹੋਰ ਕੇ ਕੌਲਾਂ ਜੀ ਦੀ ਸ਼ਾਦੀ ਨਹੀਂ ਹੋਈ, ਕਿਵੇਂ ਵਰ ਦੇ ਦੀਏ? ਫਿਰ ਗੁਰੂ ਸਾਹਿਬ ਉਪਦੇਸ਼ ਦੇ ਰਹੇ। ਮਹਾਰਾਜ ਕਹਿੰਦੇ ਕੌਲਾਂ ਜੀ ਪੁੱਤਰ ਨਾਲ ਬਹੁਤਾ ਕੰਮ ਨੀ ਸੌਰਨਾ। ਕਹਿਣ ਲੱਗੇ ਕੰਮ ਵਾਹਿਗੁਰੂ ਦੇ ਨਾਮ ਨਾਲ ਹੀ ਸੌਰਨਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਤੇ ਸੰਗਤ ਜੀ ਇਹ ਤੇ ਸਾਥੀ ਹੈ ਰੂਹ ਦਾ। ਜਿਹੜੇ ਕੰਨ ਨੇ ਨਾ ਇਹ ਸੁਣਨ ਦਾ ਸਾਧਨ ਹੈ, ਸੁਣਨ ਦਾ ਸਾਧਨ, ਪਰ ਸੁਣਦੇ ਨਹੀਂ ਤੇ ਕੰਨ। ਫਿਰ ਗੱਲ ਧਿਆਨ ਨਾਲ ਸੁਣ ਲਿਓ, ਕੰਨ ਸੁਣਨ ਦਾ ਸਾਧਨ ਤੇ ਹਨ ਪਰ ਕੰਨ ਗੱਲ ਨਹੀਂ ਤੇ ਸੁਣਦੇ, ਗੱਲ ਤੇ ਸੁਣਦਾ ਸਾਡਾ ਮਨ ਜੀ। ਐਵੇਂ ਥੋੜੀ ਅਸੀਂ ਕਿਸੇ ਨੂੰ ਵੀ ਦੁਬਾਰਾ ਬੋਲੀ ਮੈਂ ਤੇਰੀ ਗੱਲ ਨਹੀਂ ਸੁਣੀ, ਕਿਉਂ? ਬੋਲਿਆ ਤੋਂ ਪਹਿਲਾਂ ਵੀ ਹੁੰਦਾ ਤੇ ਕੰਨ ਉੱਥੇ ਹੀ ਹੁੰਦੇ ਨੇ, ਪਰ ਕੰਨ ਸੁਣਨ ਦਾ ਸਾਧਨ ਨੇ, ਸੁਣਦਾ ਬੰਦੇ ਦਾ ਮਨ ਹੈ। ਤੇ ਜਦੋਂ ਵਾਹਿਗੁਰੂ 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 ਬੋਲਣਾ ਮਨ ਨੂੰ ਸੁਣਾਉਣਾ ਜੀ, ਫਿਰ ਰੂਹ ਤੱਕ ਪਹੁੰਚੇਗਾ ਕਿਤੇ, ਫਿਰ ਰੂਹ ਦਾ ਸਾਥੀ ਬਣੇਗਾ ਇਹ। ਮਨ ਨੂੰ ਸੁਣਾਓ, ਆਖੋ ਜੀ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਸਾਰੇ ਕੰਮ ਧੀਆਂ ਪੁੱਤਰਾਂ ਨਾਲ ਨਹੀਂ ਸੌਰਦੇ ਹੁੰਦੇ, ਨਾਮ ਨੇ ਹੀ ਕੰਮ ਸੌਰਨਾ, ਨਾਮ ਦਾ ਹੀ ਕਾਰਜ, ਨਾਮ ਨੇ ਹੀ ਕਾਰਜ ਬਣਾਉਣੇ। ਹਾਂਜੀ
ਹਮ ਸੰਗਤ ਕੋ ਲਾਭ ਇਹ ਹੈ,
ਹਾਂਜੀ
ਜਗਤ ਵਾਸ਼ਨਾ ਹੋਤ ਨਹੀਂ ਹੈ।
ਗੁਰੂ ਸਾਹਿਬ ਕਹਿਣ ਲੱਗੇ ਸੰਗਤ ਕਰਨ ਦਾ ਸਭ ਤੋਂ ਵੱਡਾ ਲਾਭ ਇਹੋ ਹੀ ਹੈ, ਜਿਹੜਾ ਸੰਗਤ ਕਰ ਲੈਂਦਾ ਉਹਦੇ ਅੰਦਰੋਂ ਵਾਸ਼ਨਾ ਮੁੱਕ ਜਾਂਦੀ। ਕਹਿਣ ਲੱਗੇ ਸਾਡੀ ਸੰਗਤ ਦਾ ਲਾਭ ਹੀ ਇਹੋ। ਕਹਿਣ ਲੱਗੇ ਹਮ ਸੰਗਤ ਕੋ ਲਾਭ ਇਹੀ ਹੈ, ਜਗਤ ਵਾਸ਼ਨਾ ਹੋਤ ਨਹੀਂ ਹੈ, ਫਿਰ ਜਗਤ ਦੀਆਂ ਮੰਗਾਂ ਨਹੀਂ ਰਹਿੰਦੀਆਂ। ਕਹਿਣ ਲੱਗੇ ਤੁਸੀਂ ਤੇ ਅਜੇ ਜਗਤ ਦੀਆਂ ਮੰਗਾਂ ਚ ਫਸੇ ਹੋਏ ਹੋ, ਅਜੇ ਤੇ ਸੰਸਾਰ ਦੀਆਂ ਮੰਗਾਂ ਹੀ ਨਹੀਂ ਮੁੱਕ ਰਹੀਆਂ, ਇਹਦਾ ਮਤਲਬ ਅਜੇ ਸੰਗਤ ਨਹੀਂ ਹੋਈ ਸਹੀ ਤਰੀਕੇ ਨਾਲ। ਸੰਗਤ ਦਾ ਸਭ ਤੋਂ ਵੱਡਾ ਲਾਭ ਫਿਰ ਬੰਦਾ ਨਾਮ ਹੀ ਮੰਗਦਾ ਜੀ, ਪਤਾ ਲੱਗ ਜਾਂਦਾ ਵੀ ਫਾਇਦੇਮੰਦ ਚੀਜ਼। ਵੇਖੋ ਆਪਾਂ ਮੰਗ ਉਹਦੀ ਮੰਗਦੇ ਜਿਹਦਾ ਫਾਇਦਾ ਹੋਵੇ ਜੀ, ਤੇ ਵਾਹਿਗੁਰੂ ਮਿਹਰ ਕਰੇ ਮੈਨੂੰ ਵੀ ਗੱਲਾਂ ਵਾਲਾ ਨਾ ਬਣਾ ਦੇਣ ਸੱਚੇ ਪਾਤਸ਼ਾਹ, ਕਿਰਪਾ ਕਰਨ ਸਿਰ ਤੇ ਹੱਥ ਰੱਖਣ ਮੇਰੇ ਵੀ ਤੇ ਸੰਗਤ ਜੀ, ਫਾਇਦੇਮੰਦ ਤੇ ਨਾਮ ਹੀ ਹੈਗਾ ਜੀ, ਜਿੰਨਾ ਜਪਿਆ ਉਹਨਾਂ ਨੂੰ ਫਾਇਦੇ ਹੋਏ ਜੀ। ਤੇ ਉਹਨਾਂ ਬੋਲ ਬੋਲ ਕੇ ਦੱਸਿਆ ਵੀ ਹੁਣ ਦੁਨੀਆਂ ਦੇ ਕੰਮ ਛੱਡ ਦਿਓ, ਉਹਨਾਂ ਬੋਲ ਬੋਲ ਕੇ ਦੱਸਿਆ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਜਿਹਨਾਂ ਨੂੰ ਫਾਇਦਾ ਹੋ ਗਿਆ ਜੀ। ਸਭ ਤੋਂ ਫਾਇਦੇਮੰਦ ਇਸ ਸੰਸਾਰ ਚ ਹੈ ਹੀ ਨਾਮ ਜੀ, ਨਾਮ ਤੋਂ ਉੱਤੇ ਫਾਇਦਾ ਹੋਰ ਕੋਈ ਹੈ ਹੀ ਨਹੀਂ, ਸੱਚੀ ਗੱਲ ਹੈ। ਸਭ ਤੋਂ ਫਾਇਦੇਮੰਦ ਤੁਹਾਨੂੰ ਕੋਈ ਪੁੱਛ ਲੇ ਨਾ ਵੀ ਕੋਈ ਇਹੋ ਜਿਹੀ ਚੀਜ਼ ਦੱਸੋ ਜਿਹਦਾ ਸਭ ਤੋਂ ਜ਼ਿਆਦਾ ਲਾਭ ਹੋਵੇ ਤੇ ਨੁਕਸਾਨ ਹੋਵੇ ਹੀ ਨਾ, ਤੇ ਗੁਰਮੁਖੋ ਸਭ ਤੋਂ ਫਾਇਦੇਮੰਦ ਵਾਹਿਗੁਰੂ ਜੀ ਦਾ ਨਾਮ ਹੀ ਹੈ ਜੀ, ਗੁਰਬਾਣੀ ਦਾ ਪ੍ਰਮਾਣ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ, ਸਦਾ ਵਾਸਤੇ ਸੁਖ, ਸਦਾ ਵਾਸਤੇ ਲਾਭ ਹੀ ਲਾਭ, ਫਾਇਦਾ ਹੀ ਫਾਇਦਾ, ਪ੍ਰੋਫਿਟ ਹੀ ਪ੍ਰੋਫਿਟ। ਮਹਾਰਾਜ ਕਹਿੰਦੇ ਮੰਗਣਾ ਤੇ ਨਾਮ ਜਪ, ਨਾਮ ਮੰਗੋ, ਆਹ ਕੀ ਮੰਗ ਲਿਆ? ਕਹਿਣ ਲੱਗੇ ਪੁੱਤਰ ਧੀਆਂ। ਹਾਂਜੀ,
ਕਿਆ ਤੁਛ ਵਸਤੂ ਪਰ ਲਲਚਾਏ,
ਇਹ ਕੀ ਤੁਛ ਵਸਤੂ ਤੇ ਮਨ ਤੁਹਾਡਾ ਆ ਕੇ ਲਲਚਾ ਗਿਆ? ਕਹਿਣ ਲੱਗੇ ਵੇਖੋ ਨਾ, ਗੁਰੂ ਸਾਹਿਬ ਨੇਮ ਛੱਡ ਕੇ ਆਏ ਸੁਖਮਣੀ ਸਾਹਿਬ ਜੀ ਦਾ, ਤੇ ਅੱਗੋਂ ਮੰਗਿਆ ਕੌਲਾ ਜੀ ਨੇ ਤੇ ਪੁੱਤਰ ਮੰਗ ਲਿਆ। ਮਹਾਰਾਜ ਕਹਿੰਦੇ ਤੁਛ ਵਸਤੂ ਮੰਗ ਲਈ, ਇਹ ਤੇ ਤੁਛ ਹੈ। ਕਹਿਣ ਲੱਗੇ ਹਾਂਜੀ,
ਇਤੋ ਖੇਦ ਮਨ ਧਰਿਓ ਜਨਾਈ,
ਇਹਨਾਂ ਦੁੱਖ ਧਾਰਨ ਕੀਤਾ ਹੋਇਆ ਸੀ ਇਸ ਤੁਛ ਵਸਤੂ ਵਾਸਤੇ, ਦੁੱਖ ਧਾਰਨ ਕੀਤਾ ਸੀ। ਕਹਿਣ ਲੱਗੇ ਹਾਂਜੀ,
ਹਮ ਸੋ ਪ੍ਰੇਮ ਇਤੋ ਤੁਮ ਕਰਿਓ,
ਹਾਂਜੀ
ਅਬਲੋ ਨਹੀਂ ਮੋਹ ਪਰ ਹਰਿਓ,
ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਥੇ ਪਤਾ ਲੱਗਦਾ, ਮੈਂ ਉਹਨਾਂ ਲੋਕਾਂ ਨੂੰ ਜਿਹੜੇ ਇਹਨੂੰ ਵਾਸ਼ਨਾ ਸਮਝਦੇ ਜੀ, ਹਾਂਜੀ ਇੱਥੇ ਪਤਾ ਲੱਗਦਾ ਗੁਰੂ ਸਾਹਿਬ ਨੇ ਕਿਹਾ ਇਹਨਾਂ ਪ੍ਰੇਮ ਵੀ ਸਾਡੇ ਨਾਲ ਕੀਤਾ ਤੇ ਮੋਹ ਵੀ ਨਹੀਂ ਮਿਟਾਇਆ। ਕਹਿਣ ਲੱਗੇ ਸਤਿਗੁਰੂ ਨਾਲ ਜਿਹੜਾ ਪ੍ਰੇਮ ਕਰਦਾ ਉਹਦੇ ਅੰਦਰ ਦਾ ਮੋਹ ਦੂਰ ਹੁੰਦਾ। ਜਿਸ ਦਿਨ ਅੰਦਰ ਦਾ ਮੋਹ ਦੂਰ ਹੋਇਆ, ਕੇਵਲ ਨਾਮ ਹੀ ਮੰਗ ਚ ਰਹਿ ਗਈ, ਮੰਗਾਂ ਵਿੱਚ ਸ਼੍ਰੋਮਣੀ ਮੰਗ ਨਾਮ ਹੋ ਗਈ ਨਾ, ਫਿਰ ਸਮਝ ਲਿਓ ਥੋੜਾ ਬਹੁਤਾ ਪ੍ਰੇਮ ਪੈ ਗਿਆ ਜੀ, ਪੈ ਗਿਆ। ਮਹਾਰਾਜ ਕਹਿੰਦੇ ਇੰਨਾ ਪ੍ਰੇਮ ਕਰਦੇ ਹੋ ਤੇ ਅਜੇ ਤੱਕ ਇਹੋ ਹੀ ਵਸਤੂਆਂ? ਕਹਿਣ ਲੱਗੇ ਹਾਂਜੀ।
ਸੁਣ ਕੌਲਾ ਪੁਨ ਗੁਰ ਸੰਗ ਕਹਿਓ, ਆਪ ਜਥਾਰਥ ਮਮ ਹਿਤ ਚਾਹਿਓ।
ਕੌਲਾਂ ਦੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਗੱਲ ਤੇ ਤੁਸੀਂ ਕੀਤੀ ਹੈ ਸਹੀ, ਕੱਜ ਕੇ ਅੱਖ ਵਾਹਿਗੁਰੂ। ਹੈ ਤੇ ਸਾਥੀ ਜਿੰਦ ਦਾ ਨਾਮ ਹੀ ਹੈ ਜੀ, ਰੂਹ ਦਾ ਸਾਥੀ ਨਾਮ ਹੀ ਹੈ, ਇਹ ਪੁੱਤਰ ਧੀਆਂ ਸਰੀਰ ਦੇ ਸਾਥੀ ਨੇ। ਮਹਾਰਾਜ ਬਚਨ ਤੇ ਆਪ ਜੀ ਦਾ ਬਿਲਕੁਲ ਸੱਤ ਹੈ, ਅਟਲ ਹੈ ਬਚਨ। ਹਾਂਜੀ,
ਤਉ ਸੁਣੋ ਮੈਂ ਗਮਣੀ ਮੰਦਰ,
ਫਿਰ ਵੀ ਮੇਰੀ ਬੇਨਤੀ ਸੁਣੋ, ਕੱਲ ਮੈਂ ਗੁਰੂ ਕੇ ਮਹਿਲ ਗਈ ਸਨ ਸੱਚੇ ਪਾਤਸ਼ਾਹ। ਹਾਂਜੀ,
ਪੁੱਤਰ ਪਿਖੇ ਰਾਵਰ ਕੇ ਸੁੰਦਰ,
ਆਪ ਜੀ ਦੇ ਸੋਹਣੇ ਸੋਹਣੇ ਸਾਹਿਬਜ਼ਾਦਿਆਂ ਦੇ ਦਰਸ਼ਨ ਹੋਏ ਉੱਥੇ। ਹਾਂਜੀ,
ਜਿਨ ਜਿਨ ਤੇ ਸੁਤ ਜਨਮ ਹੈ,
ਜਿਨ੍ਹਾਂ ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਪੁੱਤਰਾਂ ਨੂੰ ਸੰਸਾਰ ਵਿੱਚ ਜਨਮਿਆ। ਹਾਂਜੀ,
ਤਿਨ ਕੇ ਨਾਮ ਜਗਤ ਮੈਂ ਰਹੇ,
ਉਹਨਾਂ ਦੇ ਨਾਮ ਜਗਤ ਵਿੱਚ ਸਦਾ ਹੀ ਰਹਿਣੇ ਨੇ। ਹਾਂਜੀ,
ਮਰੇ ਪਿਛਾਰੀ ਨਾਮ ਨਾ ਮੇਰੋ,
ਗੱਲ ਤੇ ਉੱਥੇ ਹੀ ਰਹਿ ਗਈ ਨਾ ਜੀ, ਗੱਜ ਕੇ ਅੱਖ ਵਾਹਿਗੁਰੂ।
ਵਾਹਿਗੁਰੂ,
ਇਹ ਵਾਹਿਗੁਰੂ ਮਿਹਰ ਹੀ ਕਰੇ, ਬੰਦਾ ਪੂਰਨ ਨਹੀਂ ਚੇ ਹੋ ਸਕਦਾ। ਸੰਗਤ ਜੀ, ਸਤਿਗੁਰੂ ਤੇ ਐ ਸਿਖਰ ਦਾ ਉਪਦੇਸ਼ ਦੇ ਰਹੇ ਜੀ, ਪਰ ਬੰਦਾ ਪੂਰਨ ਨਹੀਂ ਹੋ ਸਕਦਾ, ਬੰਦਾ ਫਿਰ ਵੀ ਆਪਣੀ ਮੰਗ ਹੀ ਮੰਗੀ ਜਾਂਦਾ ਜੀ। ਕੌਲਾਂ ਜੀ ਕਹਿੰਦੇ ਸੱਚੇ ਪਾਤਸ਼ਾਹ ਫਿਰ ਵੀ ਬੇਨਤੀ ਹੈ, ਉਹਨਾਂ ਦੇ ਨਾਮ ਰਹਿ ਜਾਣੇ ਤੇ ਮੇਰਾ ਨਾਮ ਨੀ ਜਗਤ ਵਿੱਚ ਰਹਿਣਾ। ਹਾਂਜੀ,
ਕਿਮ ਕੋ ਲਹੇ ਨਹੀਂ ਕਸ਼ਹਿਰੋਂ,
ਮਹਾਰਾਜ ਮੇਰਾ ਨੀ ਸਰਨਾ ਸੱਚੇ ਪਾਤਸ਼ਾਹ, ਕਿਰਪਾ ਕਰੋ ਮਹਾਰਾਜ, ਤੁਹਾਡਾ ਨਾਮ ਜੁਗੋ ਜੁਗ ਅਟਲ ਹੈ, ਜਿਹੜਾ ਯਾਦ ਕਰੇਗਾ ਉਹਦਾ ਉਧਾਰ ਹੋ ਜਾਏਗਾ। ਪਰ ਸੱਚੇ ਪਾਤਸ਼ਾਹ ਜਗਤ ਵਿੱਚ ਮੇਰਾ ਵੀ ਨਾਮ ਜਿਉਂਦਾ ਰਹੇ, ਕੋਈ ਇਹੋ ਜਿਹੀ ਕਿਰਪਾ ਕਰੋ। ਤੇ ਗੁਰਮੁਖੋ ਗੱਲ ਇਹ ਹੈ, ਧੀਆਂ ਪੁੱਤਰਾਂ ਨਾਲ ਕਿਸੇ ਦੇ ਨਾਮ ਨੀ ਚ ਜਿਉਂਦੇ ਰਹਿੰਦੇ, ਚਲੋ ਇਹ ਤੇ ਕਰਨ ਦੇ ਨੇ। ਇੱਥੇ ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਗੱਜ ਕੇ ਆਖੋ ਵਾਹਿਗੁਰੂ। ਲੱਖ ਲੱਖ ਪੁੱਤਰ ਹੋਣ ਵਾਲੇ ਵੀ ਬੈਠੇ ਨੇ, ਧੀਆਂ ਪੁੱਤਰਾਂ ਨਾਲ ਨਾਮ ਨੀਚੇ ਰਹਿੰਦੇ, ਤੇ ਗੁਰਮੁਖੋ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਹੈ ਸੀ, ਉਹਨਾਂ ਦਾ ਪੁੱਤਰ ਹੈ ਸੀ ਕੋਈ, ਪਰ ਉਹਨਾਂ ਦਾ ਨਾਮ ਤੇ ਅੱਜ ਸਤਿਕਾਰ ਨਾ ਲਿਆ ਜਾਂਦਾ ਗੁਰੂ ਘਰ ਚ, ਉਹਨਾਂ ਦਾ ਨਾਮ ਤੋਂ ਉਸੇ ਤਰ੍ਹਾਂ ਹੀ ਪੂਜਿਆ ਜਾਂਦਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਮੈਂ ਆਪ ਕਹਿੰਦੇ ਸੁਣੇ ਨੇ, ਧੀਆਂ ਪੁੱਤਰਾਂ ਤੋਂ ਦੁਖੀ ਮਾਂ ਪਿਓ ਕਹਿੰਦੇ ਅਰਦਾਸ ਕਰੋ, ਜਾਂ ਇਹੋ ਜਿਹੇ ਵੀ